ਚਾਰ ਜਰਨੈਲਾਂ ਚੋਂ ਜਿਹੜੇ ਚਾਰ ਪਠਾਣਾ ਦੇ ਜਰਨੈਲ ਹਨ, ਉਹਨਾਂ ਵਿੱਚੋਂ ਇੱਕ ਹਯਾਤ ਖਾਨ, ਨਜਾਬਤ ਖਾਨ ਤੇ ਭੀਖਣ ਖਾਨ, ਇਹ ਨਮਕ ਹਰਾਮੀ ਹੋ ਕੇ ਸਤਿਗੁਰਾਂ ਕੋਲੋਂ ਗਏ ਹਨ। ਕਾਲੇ ਖਾਨ ਨੇ ਨਮਕ ਹਰਾਮ ਨਹੀਂ ਕੀਤਾ। ਬਾਕੀ ਤਿੰਨਾਂ ਪਠਾਣਾਂ ਨੇ 400 ਪਠਾਣ ਜਿਹੜੇ ਇਹਨਾਂ ਦੇ ਨਾਲ ਸੀ, ਉਹਨਾਂ ਨੂੰ ਨਾਲ ਲਿਜਾ ਕੇ ਰਾਜੇ ਫਤਿਹ ਸ਼ਾਹ ਨਾਲ ਸੰਧੀ ਕਰਨ ਦਾ ਫੈਸਲਾ ਕੀਤਾ। ਫਤਿਹ ਸ਼ਾਹ ਕੋਲੋਂ ਚਿੱਠੀ ਲਿਖਵਾ ਲਈ, ਲਿਖਤ ਕਰਵਾ ਲਈ ਹੈ ਕਿ ਜਦੋਂ ਪਾਉਂਟਾ ਸਾਹਿਬ ਤੇ ਹਮਲਾ ਹੋਵੇਗਾ, ਜਿਹੜੀ ਗੁਰੂ ਘਰ ਦੀ ਲੁੱਟ ਹੈ ਉਹ ਸਾਨੂੰ ਮਾਫ਼ ਹੋਵੇਗੀ। ਤੋ ਇਹ ਕਹਿੰਦੇ ਅਸੀਂ ਤਾਂ ਭੇਤੀ ਹਾਂ ਗੁਰੂ ਘਰ ਦੇ, ਸਾਨੂੰ ਪਤਾ ਹੈ ਕਿੱਥੇ ਗੁਰੂ ਕਾ ਖਜ਼ਾਨਾ ਹੈ, ਉਹ ਲੁੱਟ ਕੇ ਲਿਜਾਵਾਂਗੇ, ਕਈ ਸਾਲਾਂ ਤੱਕ ਵਰ੍ਹਿਆਂ ਤੱਕ ਬਹਿ ਕੇ ਆਰਾਮ ਨਾਲ ਖਾਵਾਂਗੇ। ਕਾਲੇ ਖਾਨ ਇਸ ਗੱਲ ਦਾ ਵਿਰੋਧ ਕੀਤਾ, ਆਖਿਆ ਭੀਖਣ ਖਾਨ, ਪਹਿਲੀ ਗੱਲ ਤੁਸੀਂ ਗੁਰੂ ਪਾਤਸ਼ਾਹ ਨੂੰ ਛੱਡ ਕੇ ਚੱਲੇ ਹੋ ਜੰਗ ਦੇ ਸਮੇਂ, ਇਹ ਤੁਹਾਡੇ ਲਈ ਠੀਕ ਨਹੀਂ। ਦੂਜਾ ਫਿਰ ਤੁਸੀਂ ਦੁਸ਼ਮਣ ਨਾਲ ਜਾ ਕੇ ਰਲ ਕੇ ਉਲਟਾ ਗੁਰੂ ਸਾਹਿਬ ਨਾਲ ਲੜਨਾ ਚਾਹੁੰਦੇ ਹੋ, ਇਹ ਤਾਂ ਹੋਰ ਮਾੜੀ ਗੱਲ ਹੈ। ਇਹਦੇ ਨਾਲ ਤੁਹਾਡਾ ਲੋਕ ਪਰਲੋਕ ਦੋਹਾਂ ਜਹਾਨਾਂ ਚ ਅਪਜਸ ਤੇ ਅਪਕੀਰਤੀ ਹੋਵੇਗੀ, ਅੱਗੇ ਦੋਜਕਾਂ ਦੀ ਅੱਗ ਚ ਸੜੋਗੇ ਕਿ ਜੇ ਸਵਾਬੀ ਨੇ ਤੁਹਾਨੂੰ ਹੁਣ ਤਾਂ ਹੀ ਤਨਖਾਹਾਂ ਦਿੱਤੀਆਂ, ਉਹਦੇ ਨਾਲ ਹੋ ਕੇ ਦੁਸ਼ਮਣ ਨਾਲ ਲੜਨ ਦੀ ਬਜਾਏ ਉਲਟਾ ਉਹਨਾਂ ਦੇ ਖਿਲਾਫ ਦੁਸ਼ਮਣ ਨਾਲ ਜਾ ਕੇ ਰਲ ਕੇ ਆ ਕੇ ਲੜੋਗੇ ਤਾਂ ਇਹ ਤੁਹਾਡੇ ਲਈ ਸਹੀ ਨਹੀਂ ਹੈ। ਉਹ ਕਹਿਣ ਲੱਗੇ, ਜੀ ਸਾਡੀ ਮਰਜ਼ੀ ਹੈ ਕਾਲੇ ਖਾਂ, ਅਸੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਸਾਡਾ ਫੈਸਲਾ ਹੈ, ਤੂੰ ਆਪਣੀ ਇੱਛਾ ਵੇਖ, ਤੇਰੀ ਜੋ ਇੱਛਾ ਤੂੰ ਉਹਦੇ ਮੁਤਾਬਕ ਚੱਲ, ਜੋ ਸਾਡੀ ਮਰਜ਼ੀ ਹੈ ਅਸੀਂ ਉਹਦੇ ਮੁਤਾਬਕ ਚੱਲਾਂਗੇ। ਕਲਗੀਆਂ ਵਾਲੇ ਪਾਤਸ਼ਾਹ ਨੂੰ ਪਤਾ ਲੱਗਾ ਵੀ ਹੁਣੇ ਜਾਣ ਲੱਗੇ, ਭਾਈ ਸੰਗੋ ਸ਼ਾਹ ਨੂੰ ਭੇਜਿਆ ਵੀ ਜਾ ਕੇ ਕਹੋ ਵੀ ਢਾਲਾਂ ਭਰ ਕੇ ਪੈਸਿਆਂ ਦੀਆਂ ਦੇਵਾਂਗੇ, ਵੀ ਠਹਿਰ ਜਾਓ। ਇਹ ਕਹਿਣ ਲੱਗੇ, ਜੀ ਅਸੀਂ ਨਹੀਂ ਠਹਿਰ ਸਕਦੇ, ਗੁਰੂ ਸਾਹਿਬ ਤਾਂ ਹੁਣ ਜੰਗ ਤੋਂ ਡਰਦੇ ਹੋਏ ਸਾਨੂੰ ਪੈਸੇ ਦੇ ਕੇ ਰੱਖਣਾ ਚਾਹੁੰਦੇ ਹੈ। ਕਲਗੀਧਰ ਪਾਤਸ਼ਾਹ ਜੀ ਬਾਰ ਬਾਰ ਇਹਨਾਂ ਨੂੰ ਪੈਸੇ ਦਾ ਲਾਲਚ ਇਸ ਕਰਕੇ ਦੇ ਰਹੇ ਸਨ ਕਿ ਪਠਾਣਾਂ ਨੂੰ ਇਹ ਲੱਗੇ ਕਿ ਗੁਰੂ ਸਾਹਿਬ ਜੀ ਡਰ ਗਏ ਹਨ ਪਹਾੜੀ ਰਾਜਿਆਂ ਦੀ ਆਮਦ ਤੇ, ਇਹ ਹੁਣ ਜਾ ਕੇ ਪਹਾੜੀਆਂ ਨਾਲ ਰਲਣਗੇ, ਜਾ ਕੇ ਉਹਨਾਂ ਪਹਾੜੀ ਰਾਜਿਆਂ ਨੂੰ ਆਖਣਗੇ ਕਿ ਗੁਰੂ ਜੀ ਤਾਂ ਡਰੇ ਹੋਏ ਨੇ, ਉਹ ਤਾਂ ਤੁਹਾਡੀ ਆਮਦ ਤੋਂ ਡਰੇ ਹੋਏ ਨੇ, ਤੇ ਜਦੋਂ ਇਹ ਚੜ ਕੇ ਆਉਣਗੇ ਤੇ ਕਲਗੀਧਰ ਜੀ ਅੱਗੋਂ ਨਿਡਰ ਹੋ ਕੇ ਮਿਲਣਗੇ ਤਾਂ ਇਹਨਾਂ ਉੱਤੇ ਇੱਕ ਨੀਤੀ ਦੀ ਵੱਡੀ ਭਾਰੀ ਚਪੇੜ ਹੋਵੇਗੀ ਕਿ ਇਹ ਤਾਂ ਇਹ ਸਮਝ ਕੇ ਆਉਣਗੇ ਵੀ ਉਹ ਡਰੇ ਹੋਏ ਨੇ, ਪਰ ਜਦੋਂ ਅੱਗੋਂ ਨਿਡਰ ਸੂਰਮਿਆਂ ਦਾ ਸਾਹਮਣਾ ਪਹਾੜੀਆਂ ਨੂੰ ਕਰਨਾ ਪਵੇਗਾ ਤਾਂ ਫਿਰ ਉਹਨਾਂ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਜਾਏ। ਇਹ ਨੀਤੀ ਕਲਗੀਧਰ ਸਵਾਮੀ ਜੀ ਵਰਤ ਰਹੇ ਸਨ, ਇਹ ਨਹੀਂ ਮੰਨੇ, ਚਲੇ ਗਏ, ਹੁਕਮ ਹੋਇਆ ਨਗਾਰੇ ਮੂਧੇ ਮਾਰ ਕੇ ਨਿਕਲ ਜਾਓ ਇੱਥੋਂ, ਜੇ ਨਗਾਰੇ ਤੇ ਚੋਭ ਮਾਰੀ ਤਾਂ ਸਾਰਾ ਕੁਝ ਲੁੱਟ ਲਿਆ ਜਾਏਗਾ। ਇਹ ਜਿੰਨੇ ਪਠਾਨ ਸਨ ਬੜੀ ਖੁਸ਼ੀ ਨਾਲ ਨਗਾਰਾ ਮੂਧਾ ਮਾਰ ਕੇ ਉੱਥੋਂ ਨਿਕਲ ਗਏ ਹਨ, ਰਾਜੇ ਫਤਿਹ ਸ਼ਾਹ ਨੂੰ ਜਾ ਕੇ ਮਿਲ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਸ ਗਏ ਜਬ ਖਾਨਿਮ, ਸਤਗੁਰ ਖਤ ਲਿਖਵਾਏ।
ਜਦੋਂ ਇਹ ਖਾਨ ਪਾਉਂਟਾ ਸਾਹਿਬ ਤੋਂ ਨਿਕਲ ਗਏ, 400 ਪਠਾਨ 3 ਜਰਨੈਲਾਂ ਦੀ ਅਗਵਾਈ ਚ ਨਿਕਲ ਗਏ, 100 ਪਠਾਨ ਕਾਲੇ ਖਾਂ ਦੀ ਅਗਵਾਈ ਚ, ਇੱਥੇ ਪਾਉਂਟਾ ਸਾਹਿਬ ਹੀ ਰਿਹਾ, ਉਹ ਨਹੀਂ ਗਏ। ਉਹਨੇ ਠਾਣ ਲਈ ਸੀ ਕਿ ਮੈਂ ਤਾਂ ਗੁਰੂ ਸਾਹਿਬ ਦਾ ਨਮਕ ਖਾਧਾ ਤੇ ਨਮਕ ਹਲਾਲ ਕਰਨਾ, ਇਹ ਨਮਕ ਹਰਾਮੀ ਬਣ ਕੇ ਜਾ ਰਹੇ ਨੇ, ਆਪਣਾ ਲੇਖਾ ਆਪੇ ਦੇਣਗੇ, ਮੈਂ ਇਹਨਾਂ ਦਾ ਭਾਗੀਦਾਰ ਨਹੀਂ ਬਣਨਾ। ਤੋ ਜਦੋਂ ਸਾਰੇ ਪਠਾਨ ਪਾਉਂਟਾ ਸਾਹਿਬ ਤੋਂ ਚਲੇ ਗਏ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਚਿੱਠੀ ਲਿਖਵਾਈ।
ਬੁੱਧੂ ਸ਼ਾਹ ਸਮੀਪ ਤਬ ਤੂਰਨ ਦਿਓ ਪਠਾਏ।
ਚਿੱਠੀ ਲਿਖੀ ਸਡੋਰੇ ਭੇਜਣ ਲਈ ਪੀਰ ਬੁੱਧੂ ਸ਼ਾਹ ਕੋਲ, ਕਿਉਂਕਿ ਪੀਰ ਬੁੱਧੂ ਸ਼ਾਹ ਨੇ ਇਹਨਾਂ ਪਠਾਣਾਂ ਦੀ ਸਿਫਾਰਿਸ਼ ਕਰਕੇ ਗੁਰੂ ਸਾਹਿਬ ਕੋਲ ਭਰਤੀ ਕਰਵਾਇਆ ਸੀ, ਤੇ ਸੁਭਾਵਕ ਹੈ ਫਿਰ ਜਿਹਦੇ ਕਹਿਣ ਤੇ ਰੱਖਿਆ ਸੀ ਉਹਨੂੰ ਦੱਸਣਾ ਵੀ ਚਾਹੀਦਾ ਵੀ ਉਹ ਤਾਂ ਚਲੇ ਗਏ ਆ ਭਾਈ, ਜਿਹੜੇ ਨੌਕਰੀ ਰਖਾਏ ਸਨ ਉਹ ਇਸ ਕਰਕੇ ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਚਿੱਠੀ ਲਿਖ ਕੇ ਭੇਜੀ ਦੱਸਣ ਵਾਸਤੇ।
ਚੌਪਾਈ ਉਪਾਲੰਬ ਬਹੁਤ ਸੀ ਪਠਾਈ,
ਉਸ ਚਿੱਠੀ ਵਿੱਚ ਉਲਾਂਭਾ ਵੀ ਲਿਖਿਆ, ਕਿਉਂਕਿ ਪੀਰ ਬੁੱਧੂ ਸ਼ਾਹ ਨੇ ਬੜੀ ਪੁਰਜ਼ੋਰ ਸ਼ਬਦਾਂ 'ਚ ਸਿਫਾਰਿਸ਼ ਕੀਤੀ ਸੀ ਇਹਨਾਂ ਦੀ ਕਿ ਜੀ ਇਹ ਦਾਮਲੇ ਪਿੰਡ ਕਰਨਾਲ ਦੇ ਲਾਗੇ ਦਾਮਲਾ ਪਿੰਡ ਆ, ਉੱਥੋਂ ਦੇ ਰਹਿਣ ਵਾਲੇ ਸੀ ਇਹ ਪਠਾਨ। ਤੋ ਬਾਦਸ਼ਾਹ ਔਰੰਗਜ਼ੇਬ ਨੇ ਇਹਨਾਂ ਨੂੰ ਆਪਣੇ ਕੋਲੋਂ ਡਿਸਮਿਸ ਕੀਤਾ ਹੋਇਆ, ਕੋਈ ਹੋਰ ਇਹਨਾਂ ਨੂੰ ਭਰਤੀ ਨਹੀਂ ਕਰਦਾ। ਬੜੇ ਬਹਾਦਰ ਨੇ, ਯੋਧੇ ਨੇ, ਜੰਗ ਯੁੱਧਾਂ ਵਿੱਚ ਤੁਹਾਡੇ ਕੰਮ ਆਉਣਗੇ, ਤੁਸੀਂ ਆਪਣੇ ਕੋਲ ਭਰਤੀ ਕਰ ਲਓ। ਤਾਂ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਸਾਰੇ ਪਠਾਨ ਕਲਗੀਧਰ ਜੀ ਨੇ ਆਪਣੀ ਫੌਜ ਵਿੱਚ ਭਰਤੀ ਕੀਤੇ ਸਨ। ਇਸ ਕਰਕੇ ਹੁਣ ਗੁਰਦੇਵ ਜੀ ਪੀਰ ਬੁੱਧੂ ਸ਼ਾਹ ਨੂੰ ਉਲਾਂਭਾ ਲਿਖ ਕੇ ਭੇਜਦੇ ਹਨ।
ਨੌਕਰ ਜੀ ਪਠਵਾਨ ਰਖਵਾਏ,
ਕਹਿਣ ਲੱਗੇ ਲਿਖਿਆ ਹੋਇਆ ਚਿੱਠੀ 'ਚ ਪੀਰ ਬੁੱਧੂ ਸ਼ਾਹ ਜੀ, ਜਿਹੜੇ ਪਠਾਨ ਤੁਸੀਂ ਸਾਡੇ ਕੋਲ ਨੌਕਰ ਰਖਵਾਏ ਸਨ,
ਪਾਵਤ ਰਹੇ ਰੋਜ਼ ਦਰਮਾਹਾ,
ਜਿੰਨਾ ਚਿਰ ਸਾਡੇ ਕੋਲ ਰਹੇ ਸਾਡੇ ਕੋਲ ਰੋਜ਼ੀਨਾ ਪ੍ਰਾਪਤ ਕਰਦੇ ਰਹੇ, ਇਹਨਾਂ ਨੂੰ ਮਹੀਨਾਵਾਰੀ ਰੋਜ਼ ਦੀ ਤਨਖਾਹ ਜਿਹੜੀ ਹੈ ਉਹ ਮਿਲਦੀ ਰਹੀ ਹੈ ਗੁਰੂ ਕੇ ਖਜ਼ਾਨੇ ਚੋਂ।
ਧਨ ਗਨ ਲੀਨਸ ਆਪਣੇ ਪਾਹਾ,
ਔਰ ਬਹੁਤ ਸਾਰਾ ਧਨ ਇਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਹੋਇਆ, ਉਹ ਪੈਸੇ ਲੈ ਕੇ ਇਹਨਾਂ ਨੇ ਇਕੱਠੇ ਕੀਤੇ ਹਨ।
ਅਭੀ ਜੰਗ ਕੋ ਕਾਰਜ ਪਰਿਓ,
ਇਹ ਫੌਜ ਭਰਤੀ ਕੀਤੀ ਸੀ, ਪਠਾਨ ਭਰਤੀ ਕੀਤੇ ਸੀ ਜੰਗ ਲੜਨ ਵਾਸਤੇ, ਤੇ ਹੁਣ ਜੰਗ ਦਾ ਸਮਾਂ ਬਣਿਆ, ਪਹਾੜੀ ਰਾਜੇ ਗੁਰੂ ਘਰ ਤੇ ਚੜ ਕੇ ਆ ਰਹੇ ਨੇ ਜੰਗ ਲੜਨ ਲਈ।
ਦੇਖ ਗੀਦੀਆਂ ਕੋ ਮਨ ਡਰਿਓ,
ਇਹ ਪਠਾਨ ਉਹਨਾਂ ਪਹਾੜੀਆਂ ਨਾਲ ਲੜਨ ਦੀ ਬਜਾਏ ਗੀਦੀ ਤੇ ਕਾਇਰ ਬਣ ਕੇ ਸਾਨੂੰ ਛੱਡ ਕੇ ਜਾ ਰਹੇ ਹਨ।
ਲਖ ਰਾਜਨ ਕੀ ਸੈਨ ਕਨੇਰੀ,
ਔਰ ਇਹ ਜਾਣ ਕੇ ਵੀ ਪਹਾੜੀ ਰਾਜਿਆਂ ਦੀ ਸੈਨਾ ਬਹੁਤ ਵੱਡੀ ਗਿਣਤੀ 'ਚ ਚੜ ਕੇ ਆਉਣੀ ਹੈ, ਇਹ ਡਰ ਆਪਣੇ ਹਿਰਦੇ ਵਿੱਚ ਮੰਨ ਕੇ ਕਾਇਰ ਬਣ ਕੇ ਗੀਦੀ ਬਣ ਕੇ ਗਏ ਹਨ।
ਬਨ ਕਾ ਤੁਰ ਚੜ ਗਏ ਤਿਸ ਬੇਰੀ,
ਔਰ ਕਾਇਰ ਬਣ ਕੇ ਆਪਣੇ ਪਠਾਨ ਹੋਣ ਦੀ ਲਾਜ ਵੀ ਇਹਨਾਂ ਨੂੰ ਭੁੱਲ ਗਈ ਵੀ ਅਸੀਂ ਪਠਾਣਾ ਦੇ ਬੱਚੇ ਹਾਂ, ਸੂਰਮੇ ਹਾਂ, ਉਹ ਵੀ ਇਹਨਾਂ ਨੂੰ ਭੁੱਲ ਗਿਆ, ਔਰ ਉਹਦੇ ਤੇ ਵੀ ਕਲੰਕ ਲਾ ਕੇ ਸਾਰਾ ਕੁਝ ਛੱਡ ਕੇ ਕਾਇਰ ਬਣ ਕੇ ਚੜ ਕੇ ਚਲੇ ਗਏ ਨੇ।
ਜਾਏ ਗਿਰੇਸ਼ਨ ਸਾਥ ਮਿਲੇ ਹੈ,
ਚਲੋ ਇੱਥੇ ਹੀ ਬਸ ਨਹੀਂ, ਪੀਰ ਬੁੱਧੂ ਸ਼ਾਹ ਜੀ ਸਾਡੇ ਕੋਲੋਂ ਤਾਂ ਗਏ ਹੀ ਨੇ, ਤੇ ਸਾਡੇ ਕੋਲੋਂ ਜਾਣ ਤੋਂ ਬਾਅਦ ਜਾ ਕੇ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ, ਸਾਡੇ ਵੱਲੋਂ ਤਾਂ ਕੀ ਲੜਨਾ ਸੀ, ਉਲਟਾ ਸਾਡੇ ਨਾਲ ਲੜਨ ਵਾਸਤੇ ਹੋਣਗੇ ਪਹਾੜੀ ਰਾਜਿਆਂ ਨਾਲ ਰਲ ਕੇ।
ਅਸ ਨੌਕਰ ਰਖਵਾਏ ਭਲੇ ਹੈ,
ਪੀਰ ਜੀ ਇਹੋ ਜਿਹੇ ਨੌਕਰ ਰਖਾਏ ਤੁਸੀਂ ਸਾਡੇ ਕੋਲ, ਬੜੇ ਭਲੇ ਨੌਕਰ ਨੇ, ਤਨਖਾਹਾਂ ਸਾਡੇ ਕੋਲੋਂ ਲੈਂਦੇ ਰਹੇ, ਜਦੀ ਲੜਨ ਵਾਸਤੇ ਲੋੜ ਪਈ ਤੇ ਸਾਨੂੰ ਛੱਡ ਕੇ ਜਾ ਕੇ ਦੁਸ਼ਮਣਾਂ ਨਾਲ ਜਾ ਰਲੇ, ਇਹੋ ਜਿਹੇ ਬੰਦਿਆਂ ਦੀ ਸਿਫਾਰਿਸ਼ ਤੁਸੀਂ ਕੀਤੀ ਸੀ, ਇਹੋ ਜਿਹੇ ਬੰਦੇ ਤੁਸੀਂ ਸਾਡੇ ਕੋਲ ਨੌਕਰ ਰਖਵਾਏ ਸਨ।
ਭਏ ਮੂਡ ਮਤ ਨਿਮਕ ਹਰਾਮੀ,
ਇਹ ਮੂਰਖ ਮਤ ਵਾਲੇ ਨਮਕ ਹਰਾਮੀ ਹੋ ਗਏ ਨੇ, ਗੁਰੂ ਘਰ ਦਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਲੂਣ ਖਾ ਕੇ ਇਹਨਾਂ ਨੇ ਹਰਾਮ ਕੀਤਾ ਹੈ।
ਨਹੀਂ ਕੰਮ ਆਏ ਨਿਜ ਸਵਾਮੀ,
ਆਪਣੇ ਸਵਾਮੀ ਦੇ ਕੰਮ ਨਹੀਂ ਆਏ, ਜਿਹਦੇ ਕੋਲੋਂ ਹੁਣ ਤਾਈਂ ਰੋਜ਼ੀਨਾ ਲੈਂਦੇ ਰਹੇ, ਜਿਹਦੇ ਕੋਲੋਂ ਹੁਣ ਤਾਈਂ ਤਨਖਾਹਾਂ ਲੈਂਦੇ ਰਹੇ, ਆਪਣੇ ਉਸ ਸਵਾਮੀ ਦੇ ਕੰਮ ਨਹੀਂ ਆਏ।
ਬੁੱਧੂ ਸ਼ਾਹ ਪੜਿਓ ਖਤ ਜਬੇ,
ਚਿੱਠੀ ਲਿਖ ਕੇ ਜਦੋਂ ਪੀਰ ਬੁੱਧੂ ਸ਼ਾਹ ਨੂੰ ਭੇਜੀ, ਪੀਰ ਬੁੱਧੂ ਸ਼ਾਹ ਜੀ ਨੇ ਚਿੱਠੀ ਸਡੋਰੇ ਨਗਰ ਵਿੱਚ ਬੈਠ ਕੇ ਪੜ੍ਹੀ ਹੈ।
ਧੁਨਿਓ ਸੀਸ ਜੁਤ ਚਿੰਤਾ ਤਬੇ,
ਇਕਦਮ ਸਿਰ ਧੁਨਿਆ, ਬੜਾ ਪਛਤਾਵਾ ਕੀਤਾ ਮਨ 'ਚ, ਬੜੀ ਡਾਢੀ ਚਿੰਤਾ ਪੀਰ ਜੀ ਦੇ ਆਈ, ਬਹੁਤ ਜ਼ਿਆਦਾ ਚਿੰਤਾ ਤੁਰ ਹੋਏ ਕਿ ਮੈਂ ਕਿਹੋ ਜਿਹੇ ਬੰਦਿਆਂ ਦੀ ਸਿਫਾਰਿਸ਼ ਕੀਤੀ ਗੁਰੂ ਸਾਹਿਬ ਦੇ ਕੋਲ, ਏਡੇ ਵੱਡੇ ਦਿਆਲੂ ਸਤਿਗੁਰੂ ਜੀ ਦੇ ਸਨਮੁਖ ਮੈਨੂੰ ਕਿੰਨਾ ਸ਼ਰਮਿੰਦਾ ਹੋਣਾ ਪੈ ਰਿਹਾ ਕਿ ਮੈਂ ਕਿਹੋ ਜਿਹੇ ਬੰਦਿਆਂ, ਜਦੋਂ ਮਾੜੇ ਬੰਦੇ ਦੀ ਸਿਫਾਰਿਸ਼ ਕਰ ਦਿਓ ਬਾਅਦ 'ਚ ਪਤਾ ਲੱਗੇ ਵੀ ਇਹ ਮਾੜੇ ਨੇ, ਤੇ ਫਿਰ ਸੁਭਾਵਿਕ ਹੈ ਮਨ 'ਚ ਪਛਤਾਵਾ ਤਾਂ ਹੁੰਦਾ ਹੀ ਹੈ। ਪੀਰ ਬੁੱਧੂ ਸ਼ਾਹ ਜੀ ਦੇ ਮਨ 'ਚ ਬਹੁਤ ਜ਼ਿਆਦਾ ਪਛਤਾਵਾ ਹੋਇਆ ਕਿ ਜੰਗ ਯੁੱਧ ਵਾਸਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਭਰਤੀ ਕੀਤਾ ਸੀ ਮੇਰੇ ਕਹਿਣ ਤੇ, ਤੇ ਜੰਗ ਦੇ ਸਮੇਂ ਐਨ ਰਣ ਤੱਤੇ ਦਾ ਸਮਾਂ, ਉਦੋਂ ਹੀ ਇਹ ਛੱਡ ਕੇ ਆ ਗਏ ਨੇ, ਆਏ ਨਹੀਂ ਸਗੋਂ ਜਾ ਕੇ ਦੁਸ਼ਮਣ ਨਾਲ ਜਾ ਰਲੇ ਨੇ। ਇਹ ਤਾਂ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੈ।
ਮੁਝ ਕੋ ਬੀਚ ਦੀਨ ਮਤ ਮੂਡੇ,
ਇਹਨਾਂ ਮੂਰਖ ਮਤ ਵਾਲੇ ਪਠਾਣਾ ਨੇ ਵਿੱਚ ਮੈਨੂੰ ਵਿਚੋਲਾ ਬਣਾਇਆ ਸੀ, ਇਸੇ ਕਰਕੇ ਗੁਰੂ ਪਾਤਸ਼ਾਹ ਨੇ ਇਹ ਉਲਾਂਭਾ ਮੈਨੂੰ ਦਿੱਤਾ, ਬਣਦਾ ਵੀ ਹੈ, ਇਹ ਉਲਾਂਭਾ ਮੇਰੇ ਮੱਥੇ ਤੇ ਹੈ।
ਰਣ ਤੇ ਡਰ ਕਰ ਗਏ ਅਰੂਡੇ,
ਜੰਗ ਦੇ ਮੈਦਾਨ ਚੋਂ ਡਰ ਕੇ ਮੂਰਖਾਂ ਦਾ ਟੋਲਾ ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰਾਂ ਨੂੰ ਪਿੱਠ ਵਿਖਾ ਕੇ ਚਲੇ ਗਏ ਨੇ।
ਉਪਾਲੰਬ ਸਤਿਗੁਰ ਕੈ ਸਾਚੂ,
ਸਤਿਗੁਰੂ ਜੀ ਨੇ ਜਿਹੜਾ ਉਲਾਂਭਾ ਲਿਖ ਕੇ ਭੇਜਿਆ ਬਿਲਕੁਲ ਸੱਚਾ ਹੈ, ਇਹ ਸੱਚਾ ਉਲਾਂਭਾ ਹੈ, ਇਹ ਮੈਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਹੈ, ਇਹ ਮੇਰੇ ਸਿਰ ਹੀ ਲੱਗਣਾ ਚਾਹੀਦਾ ਹੈ।
ਜਿਸ ਤੇ ਪਰਿਓ ਤਿਨੋ ਸੰਗ ਕਾਚੂ,
ਕਿਉਂਕਿ ਮੈਂ ਗੁਰੂ ਸਾਹਿਬ ਦੇ ਸਾਹਮਣੇ ਇਸ ਗੱਲ ਕਰਕੇ ਕੱਚਾ ਸਾਬਤ ਹੋਇਆ, ਗੁਰੂ ਪਾਤਸ਼ਾਹ ਨੇ ਮੇਰਾ ਇੰਨਾ ਅਦਬ ਰੱਖਿਆ, ਅੱਧੇ ਬੋਲ 500 ਬੰਦਾ ਆਪਣੇ ਕੋਲ ਤਨਖਾਹ ਤੇ ਰੱਖਣਾ ਕੋਈ ਛੋਟੀ ਗੱਲ ਨਹੀਂ ਸੀ। 500 ਪਠਾਣ ਅੱਧੇ ਬੋਲ ਨਾਲ ਗੁਰੂ ਸਾਹਿਬ ਨੇ ਆਪਣੇ ਕੋਲ ਰੱਖ ਲੈਣਾ ਨੌਕਰੀ ਤੇ, ਕਿੱਡੀ ਵੱਡੀ ਤਨਖਾਹ ਬਣਦੀ ਹੈ ਉਹਨਾਂ ਦੀ, ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਮੈਂ ਕਿੱਡਾ ਵੱਡਾ ਕੱਚਾ ਸਾਬਤ ਹੋਇਆ ਇਹਨਾਂ ਪਠਾਣਾ ਕਰਕੇ, ਇਹਨਾਂ ਮੂਰਖਾਂ ਕਰਕੇ।
ਅਬ ਪੁਰਸ਼ਾਰਥ ਮੈਂ ਨਿਜ ਕਰੋ,
ਵੀਰ ਜੀ ਬੜੇ ਸਿਆਣੇ ਸਨ, ਸੋਚਦੇ ਹੈ ਕਿ ਹੁਣ ਮੈਂ ਕੋਈ ਐਸਾ ਪੁਰਸ਼ਾਰਥ ਕਰਾਂ ਕਿ ਮੇਰੇ ਮੱਥੇ ਤੇ ਲੱਗਾ ਇਹ ਕਲੰਕ ਮੈਂ ਧੋ ਸਕਾਂ, ਇਹ ਜਿਹੜਾ ਉਲਾਂਭਾ ਹੈ ਮੇਰੇ ਮੱਥੇ ਤੇ, ਮੈਂ ਇਸ ਉਲਾਂਭੇ ਨੂੰ ਧੋ ਸਕਾਂ, ਕੋਈ ਇਹਦਾ ਪੁਰਸ਼ਾਰਥ ਕਰਾਂ।
ਤਨ ਮਨ ਦੇ ਗੁਰ ਕਾਰਜ ਕਰੋ,
ਮੈਂ ਆਪਣਾ ਤਨ ਤੇ ਮਨ ਸਤਿਗੁਰੂ ਜੀ ਦੇ ਲੇਖੇ ਲਾ ਕੇ ਗੁਰੂ ਸਾਹਿਬ ਜੀ ਦਾ ਕਾਰਜ ਕਰਾਂ, ਏਦਾਂ ਦਾ ਕੋਈ ਪੁਰਸ਼ਾਰਥ ਕਰਾਂ।
ਚੈਤ ਪ੍ਰਭੂ ਟਿਗ ਅਪਨ ਰਸੀਦ,
ਮੈਂ ਸਤਿਗੁਰੂ ਜੀ ਦੇ ਪਾਸ ਜਾਵਾਂ, ਕਿਉਂਕਿ ਮੈਂ ਤਾਂ ਫਿਰ ਵੀ ਜਾਣਾ, ਬਾਰ ਬਾਰ ਗੁਰੂ ਸਾਹਿਬ ਦੀ ਹਜ਼ੂਰੀ ਚ ਜਾਣਾ, ਤੇ ਜੇ ਹੁਣ ਕੋਈ ਪੁਰਸ਼ਾਰਥ ਕਰਾਂਗਾ ਤਾਂ ਹੀ ਦੁਬਾਰਾ ਮੂੰਹ ਲੈ ਕੇ ਜਾਵਾਂਗਾ, ਜੇ ਉਲਾਂਭਾ ਧੋਵਾਂਗਾ ਕਿਸੇ ਪ੍ਰਕਾਰ ਨਾਲ ਪੁਰਸ਼ਾਰਥ ਕਰਕੇ ਜੰਗ ਦੇ ਮੈਦਾਨ ਚ ਸ਼ਮੂਲੀਅਤ ਕਰਕੇ, ਤਾਂ ਹੀ ਗੁਰੂ ਸਾਹਿਬ ਨੂੰ ਮੂੰਹ ਵਿਖਾਣ ਜੋਗਾ ਹੋਵਾਂਗਾ।
ਕਰੇ ਸਕੇਲਨ ਸਕਲ ਮੁਰੀਦ,
ਪੀਰ ਬੁੱਧੂ ਸ਼ਾਹ ਦੀ ਸਿੱਖੀ ਸੇਵਕੀ ਬੜੀ ਸੀ ਇਲਾਕੇ ਚ, ਤੋ ਪੀਰ ਜੀ ਨੇ ਉਸੇ ਵੇਲੇ ਆਪਣੇ ਜਿੰਨੇ ਮੁਰੀਦ ਸਨ ਉਹ ਇਕੱਠੇ ਕੀਤੇ।
ਭਏ ਸਾਤ ਸੈ ਗਿਣਤੀ ਮਾਈ,
ਜਦੋਂ ਮੁਰੀਦ ਇਕੱਠੇ ਕੀਤੇ ਉਹਨਾਂ ਨੂੰ ਗਿਣਤੀ ਕੀਤੀ ਤੇ 700 ਮੁਰੀਦ ਇਕੱਠੇ ਹੋਏ। ਪੀਰ ਬੁੱਧੂ ਸ਼ਾਹ ਦੀ ਆਵਾਜ਼ ਸੁਣ ਕੇ 700 ਮੁਰੀਦ ਪੀਰ ਜੀ ਕੋਲ ਆ ਕੇ ਇਕੱਠੇ ਹੋ ਗਏ।
ਰਣ ਕਰ ਬੇ ਕੀ ਧਰਤ ਉਮਾਏ,
ਹੋਰ 700 ਦੇ 700 ਮੁਰੀਦ ਜੰਗ ਦੇ ਮੈਦਾਨ ਚ ਲੜਨ ਦਾ ਉਤਸ਼ਾਹ ਰੱਖਦੇ ਆ। ਪੀਰ ਜੀ ਨੇ ਕਹਿ ਦਿੱਤਾ ਸੀ ਵੀ ਲੜਨ ਜਾਣਾ, ਕਿਤੇ ਤੁਹਾਡੇ ਮਨ ਚ ਭੁਲੇਖਾ ਹੋਵੇ ਵੀ ਉੱਥੇ ਕੜਾ ਵੰਡਣਾ ਵੰਡਿਆ ਜਾਣਾ, ਸ਼ੀਰ ਨੀ ਵੰਡੀ ਜਾਣੀ ਹੈ ਤੇ ਉਹ ਮਿਲਣੀ, ਉੱਥੇ ਰਣ ਭੂਮੀ ਚ ਜਾਣਾ ਪੈਣਾ। 700 ਮੁਰੀਦ ਇਸੇ ਸ਼ਰਤ ਤੇ ਇਕੱਠੇ ਹੋਏ ਕਿ ਅਸੀਂ ਜੰਗ ਦੇ ਮੈਦਾਨ ਵਿੱਚ ਅੱਗੇ ਹੋ ਕੇ ਪਹਾੜੀਆਂ ਨਾਲ ਲੜਾਂਗੇ।
ਚਾਰ ਪੁੱਤਰ ਆਪਣੇ ਸੰਗ ਲੀਨੇ,
700 ਮੁਰੀਦ ਨਾਲ ਲਏ, ਉੱਥੇ ਪੀਰ ਜੀ ਦੇ ਚਾਰ ਪੁੱਤਰ ਸਨ, ਉਹ ਚਾਰੇ ਪੁੱਤਰ ਵੀ ਆਪਣੇ ਨਾਲ ਲੈ ਲਏ।
ਸਵਾਧਾਨ ਸ਼ਸਤਰਨ ਜੁੱਤ ਕੀਨੇ,
ਸਾਰਿਆਂ ਨੂੰ ਸ਼ਸਤਰਾਂ ਸਹਿਤ ਸਾਵਧਾਨ ਕੀਤਾ, ਆਖਿਆ ਜਿਹਦੇ ਜਿਹਦੇ ਕੋਲ ਘਰ ਸ਼ਸਤਰ ਜਿਸ ਤਰ੍ਹਾਂ ਦਾ ਵੀ ਹੈ ਉਹ ਲੈ ਕੇ ਆ ਜਾਵੇ। ਕਈਆਂ ਨੂੰ ਆਪਣੇ ਕੋਲੋਂ ਸ਼ਸਤਰ ਵੰਡ ਦਿੱਤੇ। 700 ਦੇ 700 ਮਰੀਦ ਸ਼ਸਤਰਾਂ ਦੇ ਸਹਿਤ ਸਾਵਧਾਨ ਕੀਤੇ ਹਨ।
ਸ਼ਹਿਰ ਸਡੋਰੇ ਤੇ ਚੱਲ ਪਰਿਓ,
ਸਡੋਰੇ ਸ਼ਹਿਰ ਤੋਂ ਪੀਰ ਬੁੱਧੂ ਸ਼ਾਹ ਜੀ ਉਹਨਾਂ 700 ਮੁਰੀਦਾਂ ਨੂੰ ਆਪਣੇ ਨਾਲ ਲੈ ਕੇ ਪੌਂਟਾ ਸਾਹਿਬ ਨੂੰ ਚੱਲ ਪਏ।
ਪ੍ਰੇਮ ਗੁਰੂ ਦਰਸ਼ਨ ਕੋ ਧਰਿਓ,
ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪ੍ਰੀਤ, ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪਰਮ ਪ੍ਰੇਮ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ।
ਪਰਿਓ ਪੰਥ ਮੈਂ ਘਾਲਿਓ ਡੇਰਾ,
ਔਰ ਸਡੋਰੇ ਤੋਂ ਪੌਂਟਾ ਸਾਹਿਬ ਨੂੰ ਚੱਲ ਪਏ। ਇੱਕੋ ਦਿਨ ਚ ਨਹੀਂ ਸੀ ਪਹੁੰਚਿਆ ਜਾ ਸਕਦਾ, ਲੰਮਾ ਪੈਂਡਾ ਸੀ, ਤੋ ਇਸ ਕਰਕੇ ਰਸਤੇ ਵਿੱਚ ਇੱਕ ਜਗ੍ਹਾ ਤੇ ਪੀਰ ਜੀ ਨੇ ਡੇਰਾ ਕੀਤਾ।
ਦੇ ਉਤਸਾਹ ਮੁਰੀਦਨ ਹੇਰਾ,
ਆਪਣੇ ਮੁਰੀਦਾਂ ਨੂੰ ਉਤਸ਼ਾਹ ਦਿੱਤਾ, ਆਖਿਆ ਲੋਕ ਪਰਲੋਕ ਦੇ ਸੁੱਖ ਤੁਹਾਡੇ ਕੋਲ ਹਨ ਮੁਰੀਦੋ, ਜੇ ਲੜ ਕੇ ਜੰਗ ਦੇ ਮੈਦਾਨ 'ਚ ਜਿੱਤੋਗੇ ਤਾਂ ਕਲਗੀਧਰ ਦੀਆਂ ਖੁਸ਼ੀਆਂ ਦੇ ਪਾਤਰ ਬਣ ਕੇ ਇਸ ਲੋਕ ਨੂੰ ਸਫਲ ਕਰੋਗੇ, ਤੇ ਜੇ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰੋਗੇ ਤਾਂ ਕਲਗੀਧਰ ਜੀ ਦੀ ਕਿਰਪਾ ਨਾਲ ਅੱਗੇ ਪਰਲੋਕ ਦਾ ਸੁੱਖ ਪ੍ਰਾਪਤ ਕਰੋਗੇ। ਤੁਹਾਡੇ ਦੋਹਾਂ ਹੱਥਾਂ ਵਿੱਚ ਲੱਡੂ ਹਨ, ਜਿਸ ਹੱਥ ਦਾ ਵੀ ਲੱਡੂ ਖਾਓਗੇ ਤੁਸੀਂ ਆਨੰਦਿਤ ਹੀ ਹੋਵੋਗੇ, ਯਾਨੀ ਕਿ ਲੋਕ ਪਰਲੋਕ ਦੋਹਾਂ ਜਹਾਨਾਂ ਦਾ ਸੁੱਖ ਇਸ ਵੇਲੇ ਤੁਹਾਡੇ ਦੋਨਾਂ ਡੋਲਿਆਂ ਨਾਲ ਬੱਧਾ ਹੋਇਆ।
ਇਤ ਪਠਾਨ ਤੀਨੋ ਸਿਰਦਾਰ।
ਪੀਰ ਬੁੱਧੂ ਸ਼ਾਹ ਨੇ ਆਪਣੇ ਸਾਰੇ ਮੁਰੀਦਾਂ ਨੂੰ ਉਤਸ਼ਾਹਿਤ ਕੀਤਾ ਤੇ ਪੌਂਟਾ ਸਾਹਿਬ ਵਾਲੇ ਪਾਸੇ ਲੈ ਕੇ ਵਧੇ ਨੇ। ਇਧਰ ਹੁਣ ਪਠਾਣਾਂ ਦੀ ਗੱਲ ਸੁਣੋ। ਇਹ ਜਿਹੜੇ ਨਮਕ ਹਰਾਮੀ ਤਿੰਨ ਪਠਾਣ ਸੀ, ਨਜਾਬਤ ਖਾਨ, ਹਯਾਤ ਖਾਨ ਤੇ ਭੀਖਣ ਖਾਨ, ਇਹ ਆਪਣੇ ਨਾਲ 400 ਪਠਾਣਾਂ ਨੂੰ ਲੈ ਕੇ
ਚੜ ਕਰ ਗਏ ਬੁਲੰਦ ਗਵਾਰ।
ਰੱਜ ਕੇ ਗਵਾਰ ਬੇਸਮਝ ਔਰ ਮਤ ਦੇ ਉੱਤੇ ਜਿਨ੍ਹਾਂ ਦੇ ਉੱਤੇ ਅਕਲ ਤੇ ਪਰਦਾ ਪਿਆ ਹੋਇਆ, ਇਹ ਮੋਟੀ ਮਤ ਵਾਲੇ ਭੈੜੀ ਮਤ ਵਾਲੇ ਚੜ ਕੇ ਗਏ ਪੌਂਟਾ ਸਾਹਿਬ ਤੋਂ।
ਕਾਲੇ ਖਾਨ ਨਿਜ ਥਲ ਟਿਕ ਰਹੇ ਹੋ।
ਇਹ ਤਾਂ ਚਲੇ ਗਏ ਪਰ ਕਾਲੇ ਖਾਨ ਨਹੀਂ ਗਿਆ। ਕਾਲੇ ਖਾਂ ਆਪਣੀ ਜਗ੍ਹਾ ਤੇ ਉੱਥੇ ਜਿੱਥੇ ਪੜਾਅ ਸੀ ਪੌਂਟਾ ਸਾਹਿਬ ਜਮਨਾ ਕੰਢੇ, ਕਾਲੇ ਖਾਂ ਨੇ ਉੱਥੇ ਹੀ ਆਪਣਾ ਡੇਰਾ ਰੱਖਿਆ, ਉਹ ਜਗ੍ਹਾ ਛੱਡ ਕੇ ਨਹੀਂ ਗਿਆ।
ਨਿਮਕ ਹਲਾਲ ਬਨੋ ਚਿਤ ਚਾਹੇ।
ਕਾਲੇ ਖਾਂ ਨੇ ਨਿਰਣਾ ਕਰ ਲਿਆ ਸੀ ਕਿ ਮੈਂ ਨਮਕ ਹਰਾਮੀ ਨਹੀਂ ਬਣਨਾ, ਮੈਂ ਨਮਕ ਹਲਾਲ ਕਰਨਾ, ਗੁਰੂ ਸਾਹਿਬ ਦਾ ਖਾਧੇ ਹੋਏ ਨਮਕ ਦਾ ਮੁੱਲ ਅਦਾ ਕਰਨਾ ਹੈ।
ਪ੍ਰਭੂ ਟਿਗ ਸੁਧ ਪਹੁੰਚੀ ਤਿਸ ਕਾਲੇ।
ਕਲਗੀਧਰ ਜੀ ਦੇ ਪਾਸ ਖਬਰ ਪਹੁੰਚੀ, ਸੁਨੇਹਾ ਦੇਣ ਵਾਲਿਆਂ ਨੇ ਸੁਨੇਹਾ ਦਿੱਤਾ।
ਗਏ ਖਾਨ ਤਰ ਤਰਾਸ ਵਿਸਾਲੇ।
ਮਹਾਰਾਜ ਪਠਾਨ ਭੱਜ ਗਏ ਨੇ ਡੇਰਾ ਖਾਲੀ ਕਰਕੇ, ਡਰ ਕੇ ਭੈ ਭੀਤ ਹੋ ਕੇ ਉਹ ਆਪਣੇ ਡੇਰੇ ਵਿੱਚ ਨਜ਼ਰ ਨਹੀਂ ਆਉਂਦੇ।
ਤ੍ਰੈ ਸਿਰਦਾਰ ਬੇਮੁੱਖ ਹੋਏ ਭਾਗੇ।
ਤਿੰਨ ਸਰਦਾਰ ਜਿਹੜੇ ਪਠਾਣਾ ਦੇ ਨੇ ਉਹ ਗੁਰੂ ਘਰ ਤੋਂ ਬੇਮੁੱਖ ਹੋ ਕੇ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਭੱਜ ਗਏ ਨੇ, ਦੌੜ ਗਏ ਹਨ।
ਇੱਕ ਬੈਠੇ ਉਹਨੇ ਤੀਰ ਜਿੱਤਿਆਗੇ।
ਇੱਕ ਜਰਨੈਲ ਜਿਹੜਾ ਸੀ ਉਹਨਾਂ ਦਾ ਉਹ ਨਹੀਂ ਗਿਆ, ਉਹ ਬੜੇ ਧੀਰਜ ਤੇ ਠਰੰਮੇ ਨਾਲ ਬੈਠਾ ਹੋਇਆ।
ਜ਼ੀਨ ਤੁਰੰਗਨ ਪਰ ਨੇ ਡਾਲੇ।
ਉਹਨਾਂ ਨੇ ਘੋੜਿਆਂ ਤੇ ਕਾਠੀਆਂ ਨਹੀਂ ਪਾਈਆਂ, ਉਹ ਬੜੇ ਸ਼ਾਂਤ ਚਿੱਤ ਦੇ ਨਾਲ ਬੈਠੇ ਹੋਏ ਨੇ।
ਚੜਨ ਹੀਤ ਨੇ ਸ਼ਸਤਰ ਸੰਭਾਲੇ।
ਨਾ ਹੀ ਉਹਨਾਂ ਨੇ ਚੜਨ ਵਾਸਤੇ ਸ਼ਸਤਰ ਸੰਭਾਲੇ ਨੇ, ਉਹ ਆਪਣੇ ਨਾਲ ਦੇ ਸਾਥੀ ਨਾਲ ਨਹੀਂ ਗਏ।
ਸੁਣ ਕਲਗੀਧਰ ਦਾਸ ਪਠਾਇਓ।
ਜਦੋਂ ਕਲਗੀਧਰ ਜੀ ਨੇ ਸੁਣਿਆ ਵੀ ਇੱਕ ਜਰਨੈਲ ਕਾਲੇ ਖਾਂ ਨਹੀਂ ਗਿਆ, ਤਾਂ ਉਸ ਵੇਲੇ ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਭੇਜਿਆ।
ਪੂਜੋ ਤੂੰ ਕਿਉਂ ਨਹੀਂ ਪਲਾਇਓ।
ਸੇਵਾਦਾਰ ਭੇਜਿਆ ਵੀ ਜਾ ਕੇ ਪੁੱਛੋ ਉਹਨੂੰ ਜਰਨੈਲ ਨੂੰ ਵੀ ਤੂੰ ਕਿਉਂ ਨਹੀਂ ਗਿਆ, ਜੇ ਤੇਰੇ ਨਾਲ ਦੇ ਸਾਰੇ ਸਾਥੀ ਚਲੇ ਗਏ ਨੇ ਤੂੰ ਉਹਨਾਂ ਦਾ ਸੰਗੀ ਕਿਉਂ ਨਹੀਂ ਬਣਿਆ।
ਨਿਜ ਸੰਗੀਆਂ ਤੇ ਹੋਏ ਬਹੀਨ।
ਤੂੰ ਆਪਣੇ ਸੰਗੀਆਂ ਤੋਂ ਵਹੀਣਾ ਹੋ ਕੇ ਉਹਨਾਂ ਤੋਂ ਕੱਲਾ ਹੋ ਕੇ ਕਿਉਂ ਬੈਠਾ ਹੈ।
ਬੈਠ ਰਿਹਾ ਕਿਆ ਮਨ ਮੈਂ ਚੀਨ।
ਤੂੰ ਆਪਣੇ ਮਨ ਚ ਕੀ ਸਮਝ ਕੇ ਬੈਠਾ, ਕੀ ਜਾਣ ਕੇ ਬੈਠਾ, ਉਹਨਾਂ ਦੇ ਨਾਲ ਕਿਉਂ ਨਹੀਂ ਗਿਆ, ਉਹਦੇ ਅੰਦਰ ਦਾ ਸਾਰਾ ਭੇਤ ਲੈ ਕੇ ਆਓ।
ਜਾਏ ਸਿੱਖ ਨੇ ਬੂਜਨ ਕਰਿਓ।
ਕਲਗੀਧਰ ਜੀ ਦਾ ਹੁਕਮ ਸੁਣ ਕੇ ਇੱਕ ਸੇਵਕ ਗਿਆ, ਸਿੱਖ ਗਿਆ, ਉਹਨੇ ਜਾ ਕੇ ਕਾਲੇ ਖਾਂ ਨਾਲ ਮਿਲਦੀ ਕੀਤੀ ਤੇ ਉਹਨੂੰ ਪੁੱਛਿਆ।
ਕਾਲੇ ਖਾਂ ਬਿਰਤੰਤ ਉਚਰਿਓ।
ਸੁਣ ਕੇ ਕਾਲੇ ਖਾਂ ਨੇ ਆਪਣੇ ਨਾ ਜਾਣ ਦਾ ਕਾਰਨ ਦੱਸਿਆ, ਸਾਰਾ ਬਿਰਤਾਂਤ ਦੱਸਿਆ।
ਮੈਨੇ ਬਨੋ ਨਿਮਕ ਹਰਾਮੀ।
ਕਹਿਣ ਲੱਗਾ ਮੈਂ ਨਮਕ ਹਰਾਮੀ ਨਹੀਂ ਬਣਨਾ, ਮੈਂ ਨਿਮਕ ਹਰਾਮੀ ਦਾ ਕਲੰਕ ਆਪਣੇ ਮੱਥੇ ਤੇ ਨਹੀਂ ਲਵਾਉਣਾ।
ਆਵੋ ਨਿਜ ਸਵਾਮੀ ਕੇ ਕਾਮੀ।
ਮੈਂ ਤਾਂ ਆਪਣੇ ਜਿਸ ਸਵਾਮੀ ਕੋਲੋਂ ਹੁਣ ਤਾਈਂ ਤਨਖਾਹ ਲੈ ਰਿਹਾ ਉਹਦੇ ਕੰਮ ਆਉਣਾ, ਕਲਗੀਧਰ ਜੀ ਦੇ ਕੰਮ ਆਉਣਾ, ਉਹਨਾਂ ਦੇ ਵੱਲੋਂ ਦੁਸ਼ਮਣ ਨਾਲ ਲੜਨਾ ਹੈ।
ਸੋ ਅਸਵਾਰ ਸੰਗ ਹੈ ਮੇਰੇ।
ਮੇਰੇ ਨਾਲ ਮੇਰੇ 100 ਘੋੜ ਸਵਾਰ ਨਾਲ ਹਨ, ਮੈਂ ਕੱਲਾ ਨਹੀਂ ਹਾਂ, ਮੇਰੇ ਨਾਲ ਮੇਰਾ 100 ਘੋੜ ਸਵਾਰ ਵੀ ਨਾਲ ਹੈ।
ਪਰੇ ਜੰਗ ਦੇ ਪ੍ਰਾਨ ਅਗੇਰੇ।
ਜਦੋਂ ਜੰਗ ਹੋਵੇਗਾ, ਜੰਗ ਦੇ ਮੈਦਾਨ ਚ ਸਭ ਤੋਂ ਮੂਹਰੇ ਹੋ ਕੇ ਪਹਿਲਾਂ ਅਸੀਂ ਆਪਣੇ ਪ੍ਰਾਣ ਤਿਆਗਾਂਗੇ, ਪਹਿਲਾਂ ਅਸੀਂ ਆਪਣੀਆਂ ਸ਼ਹੀਦੀਆਂ ਪਾਵਾਂਗੇ, ਗੁਰੂ ਸਾਹਿਬ ਜੀ ਤੋਂ ਆਪਣਾ ਆਪਾ ਕੁਰਬਾਨ ਕਰਾਂਗੇ।
ਲੜ ਕਰ ਮਰ ਕਰ ਪਿਸ਼ਤ ਸਿਧਾਵੇਂ।
ਲੜ ਕੇ ਮਰ ਕੇ ਬਹਿਸ਼ਤ ਨੂੰ ਜਾਵਾਂਗੇ, ਅਸੀਂ ਰੜ ਭੂਮੀ ਨੂੰ ਛੱਡ ਕੇ ਕਾਇਰ ਨਹੀਂ ਸਦੀਣਾ, ਅਸੀਂ ਨਬਕ ਹਰਾਮੀ ਦਾ ਕਲੰਕ ਆਪਣੇ ਮੱਥੇ ਨਹੀਂ ਲਵਾਉਣਾ, ਅਸੀਂ ਰਣ ਭੂਮੀ ਵਿੱਚ ਖਲੋ ਕੇ ਜੰਗ ਦੇ ਮੈਦਾਨ ਵਿੱਚ ਲੜਨਾ ਹੈ।
ਜੀਵਤ ਜੈ ਗੁਰ ਤੇ ਧਨ ਪਾਵੇਂ,
ਜੇ ਜਿਉਂਦੇ ਰਵਾਂਗੇ ਜਿੱਤ ਪ੍ਰਾਪਤ ਹੋਵੇਗੀ, ਗੁਰੂ ਸਾਹਿਬ ਕੋਲੋਂ ਮਾਇਆ ਦੇ ਗੱਫੇ ਵੀ ਪ੍ਰਾਪਤ ਕਰਾਂਗੇ।
ਪ੍ਰਭ ਕੋ ਕਰੇ ਨਿਮਕ ਹਲਾਲ,
ਆਪਣੇ ਮਾਲਕ ਪ੍ਰਭੂ ਜੀ ਦਾ ਜੋ ਨਮਕ ਖਾਧਾ ਉਹ ਨਮਕ ਹਲਾਲ ਕਰਾਂਗੇ।
ਦੀਨ ਦੁਨੀ ਸੁਧਰਾਏ ਵਿਸਾਲ,
ਅਸੀਂ ਆਪਣਾ ਦੀਨ ਤੇ ਦੁਨੀਆਂ ਦੋਵੇਂ ਸਵਾਰਾਂਗੇ ਕਲਗੀਧਰ ਜੀ ਦੇ ਚਰਣਾਂ ਵਿੱਚ ਰਹਿ ਕੇ, ਲੋਕ ਪਰਲੋਕ ਦੋਵੇਂ ਸਵਾਰਾਂਗੇ।
ਸੁਣ ਕਰ ਗਏ ਕਈ ਸਭ ਬਾਤ,
ਜਦੋਂ ਕਾਲੇ ਖਾਂ ਨੇ ਇਹ ਗੱਲਾਂ ਕਹੀਆਂ ਸੁਣ ਕੇ ਉਹ ਸਿੱਖ ਗਿਆ, ਕਲਗੀਧਰ ਜੀ ਨੂੰ ਜਾ ਕੇ ਕਾਲੇ ਖਾਂ ਦੀ ਸਾਰੀ ਕਹਿਵਤ ਸੁਣਾਈ।
ਬੋਲਿਓ ਨੰਦ ਚੰਦ ਬਖਿਆ,
ਕੋਲ ਭਾਈ ਨੰਦ ਚੰਦ ਜੀ ਬੈਠੇ ਸਨ, ਉਹ ਬੋਲੇ ਕਹਿਣ ਲੱਗੇ,
ਅਬ ਵਿਸ਼ਵਾਸ ਤੁਰਕਨ ਕੋ ਨਾਈ।
ਭਾਈ ਨੰਦ ਚੰਦ ਜੀ ਕੋਲੋਂ ਬੋਲੇ ਕਹਿਣ ਲੱਗੇ, ਇਹਨਾਂ ਤੁਰਕਾਂ ਦਾ ਹੁਣ ਕੋਈ ਵਿਸ਼ਵਾਸ ਨਹੀਂ, ਇਹਨਾਂ ਤੁਰਕਾਂ ਦਾ ਸਾਨੂੰ ਕੋਈ ਯਕੀਨ ਨਹੀਂ।
ਕਰੇ ਦਗਾਰੇ ਕਰ ਹਮ ਪਾਈ,
ਇਹ ਹੋ ਸਕਦਾ ਇੱਥੇ ਰਹਿ ਜਾਣ। ਨੀਤੀ ਵੀ ਇਹ ਕਹਿੰਦੀ ਹੈ ਵੀ ਜੇ ਇਹਨਾਂ ਦੇ ਸਾਥੀ ਗਏ ਇਹਨਾਂ ਨੂੰ ਰੱਖਣਾ ਉਚਿਤ ਨਹੀਂ, ਹੋ ਸਕਦਾ ਰਣ ਤੱਤੇ ਵਿੱਚ ਐਨ ਮੌਕੇ ਤੇ ਦਗਾ ਕਰਨ, ਫੌਜ ਦੇ ਵਿੱਚ ਹੀ ਬਗਾਵਤ ਖੜੀ ਕਰ ਦੇਣ, ਇਹ ਸਹੀ ਨਹੀਂ ਸੀ। ਨੀਤੀ ਹੁਣ ਕਹਿੰਦੀ ਨਹੀਂ ਕਿ ਇਹਨਾਂ ਨੂੰ ਰੱਖਿਆ ਜਾਵੇ, ਜਿਹੜੀ ਰਣਨੀਤੀ ਹੈ ਉਹ ਇਜਾਜ਼ਤ ਨਹੀਂ ਦਿੰਦੀ। ਭਾਈ ਨੰਦ ਚੰਦ ਜੀ ਉਹਦੇ ਮੁਤਾਬਕ ਗੱਲ ਕਰਦੇ, ਕਹਿੰਦੇ ਹੁਣ ਇਹਨਾਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਕਿ ਇਹ ਹੁਣ ਜੰਗ ਦੇ ਮੈਦਾਨ ਵਿੱਚ ਵੀ ਸਾਡੇ ਨਾਲ ਦਗਾ ਕਰ ਸਕਦੇ ਹਨ।
ਪ੍ਰਭੂ ਜੀ ਕਿਸੂ ਨਰਾਖਨ ਕਰੀਏ,
ਸਤਿਗੁਰੂ ਜੀ ਇਹਨਾਂ ਵਿੱਚੋਂ ਕਿਸੇ ਪਠਾਨ ਨੂੰ ਵੀ ਹੁਣ ਆਪਣੇ ਕੋਲ ਨਾ ਰੱਖੋ ਤੇ ਭਲਾ ਹੈ।
ਤਿੰਨ ਕੋ ਹੀ ਇਹ ਪ੍ਰਾਤ ਵਿਚਰੀਏ,
ਉਹਨਾਂ ਦੇ ਭਾਈ ਬੰਧੂ ਨੇ, ਉਹਨਾਂ ਦੇ ਭਾਈਚਾਰੇ ਵਿੱਚੋਂ ਹਨ, ਇਹਨਾਂ ਨੂੰ ਹੁਣ ਆਪਣੇ ਕੋਲ ਰੱਖਣਾ ਯੋਗ ਨਹੀਂ। ਜੇ ਇਹਨਾਂ ਦੇ ਸਾਥੀ ਗਏ ਨੇ ਤੇ ਇਹਨਾਂ ਨੂੰ ਵੀ ਭੇਜ ਦੇਣਾ ਚਾਹੀਦਾ।
ਤਬ ਸਤਿਗੁਰ ਸਿੱਖ ਕੋ ਸਮਝਾਇਓ,
ਜਦੋਂ ਭਾਈ ਨੰਦ ਚੰਦ ਜੀ ਨੇ ਗੱਲ ਕਹੀ, ਕਲਗੀਧਰ ਜੀ ਬੈਠੇ ਸੁਣ ਰਹੇ ਸਨ, ਉਸ ਸਿੱਖ ਨੂੰ ਜਿਹੜਾ ਕਾਲੇ ਖਾਂ ਕੋਲੋਂ ਸੁਣ ਕੇ ਆਇਆ ਸੀ ਸਾਰੀ ਗੱਲਬਾਤ, ਉਸ ਸਿੱਖ ਨੂੰ ਕਲਗੀਧਰ ਜੀ ਸਮਝਾਉਂਦਿਆਂ ਕਹਿਣ ਲੱਗੇ,
ਹੀਤ ਚੜਾਵਨ ਤੁਰਤ ਪਠਾਇਓ,
ਉਸ ਸਿੱਖ ਨੂੰ ਕਾਲੇ ਖਾਂ ਕੋਲ ਭੇਜਿਆ ਵੀ ਉਹਨੂੰ ਛੇਤੀ ਨਾਲ ਇੱਥੋਂ ਚੜਾ ਕੇ ਰੁਖਸਤ ਕਰ ਦਿਓ।
ਜਾਏ ਤੁਰਤ ਤੇ ਸਾਥ ਬਖਾਨੀ,
ਉਹ ਸਿੱਖ ਆਇਆ ਕਾਲੇ ਖਾਂ ਨੂੰ ਮਿਲਿਆ ਤੇ ਆ ਕੇ ਕਾਲੇ ਖਾਂ ਨੂੰ ਕਹਿਣ ਲੱਗਾ,
ਸੁਣੋ ਖਾਨ ਪਾਖੀ ਗੁਰਬਾਨੀ।
ਕਹਿਣ ਲੱਗੇ ਕਾਲੇ ਖਾਨ ਸੁਣੋ, ਕਲਗੀਧਰ ਜੀ ਨੇ ਇਹ ਬਚਨ ਤੁਹਾਡੇ ਪ੍ਰਤੀ ਕਹੇ ਨੇ, ਕਲਗੀਧਰ ਜੀ ਨੇ ਆਗਿਆ ਕੀਤੀ ਹੈ।
ਜਥਾ ਕੂੰਜ ਵਿਛੜੇ ਨਿਜ ਡਾਰ,
ਜਿਵੇਂ ਕੂੰਜ ਆਪਣੀ ਡਾਰ ਤੋਂ ਵਿਛੜ ਜਾਵੇ ਤੇ ਉਹ ਵਿਆਕੁਲ ਹੁੰਦੀ ਹੈ, ਕੂੰਜ ਜਦੋਂ ਆਪਣੀ ਡਾਰ ਤੋਂ ਵਿਛੜਦੀ ਹੈ ਤੇ ਫਿਰ ਉਹ ਵਿਆਕੁਲ ਹੁੰਦੀ ਹੈ।
ਬਿਲਪਤ ਹੈ ਆਨੰਦ ਕੋ ਡਾਰ,
ਕੂੰਜ ਦਾ ਆਨੰਦ ਜਾਂਦਾ ਰਹਿੰਦਾ ਆਪਣੀ ਡਾਰ ਤੋਂ ਵਿਛੜ ਕੇ, ਫਿਰ ਉਹ ਵਿਰਲਾਪ ਕਰਦੀ ਰੋਂਦੀ ਤੇ ਕੁਰਲਾਉਂਦੀ ਹੈ।
ਰਹਿਤ ਰਹਿਤ ਜਬ ਤਬ ਤੈ ਮਿਲੇ,
ਰਹਿੰਦਿਆਂ ਰਹਿੰਦਿਆਂ ਜਦੋਂ ਕਦੋਂ ਵੀ ਉਹ ਆਪਣੀ ਡਾਰ ਨੂੰ ਜਾ ਹੀ ਮਿਲਦੀ ਹੁੰਦੀ। ਜਿਹੜੀ ਕੂੰਜ ਹੈ ਨਾ, ਜੇ ਵਿਛੜ ਵੀ ਜਾਏ ਕੁਰਲਾਪ ਕਰਦੀ ਅਖੀਰ ਨੂੰ, ਜਦੋਂ ਕਦੋਂ ਵੀ ਉਹਨੂੰ ਮੌਕਾ ਮਿਲੇ ਉਹ ਕੂੰਜ ਮੁੜ ਕੇ ਆਪਣੀ ਡਾਰ ਵਿੱਚ ਫਿਰ ਦੁਬਾਰਾ ਮਿਲ ਹੀ ਜਾਂਦੀ ਹੁੰਦੀ ਹੈ। ਹਾਂਜੀ,
ਬਿਨਾ ਮਿਲੇ ਨੇ ਭਾਵਤ ਭਲੇ,
ਜਦੋਂ ਤੱਕ ਉਹ ਆਪਣੀ ਡਾਰ ਨੂੰ ਮਿਲਦੀ ਨਹੀਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਤੁਸੀਂ ਆਪਣੀ ਡਾਰ ਤੋਂ ਵਿਛੜੇ ਹੋ, ਆਪਣੇ ਸਾਥੀਆਂ ਤੋਂ ਪਠਾਣਾ ਤੋਂ ਵਿਛੜੇ ਹੋ, ਤੰਗ ਹੋ ਗਏ, ਤੁਹਾਡਾ ਦਿਲ ਕਰੇਗਾ ਅੱਜ ਨਹੀਂ ਕੱਲ ਨੂੰ ਸਾਲ ਨੂੰ ਛੇ ਮਹੀਨਿਆਂ ਨੂੰ ਕਦੇ ਤਾਂ ਤੁਹਾਡਾ ਮਨ ਕਹੇਗਾ ਹੀ ਨਾ ਵੀ ਅਸੀਂ ਆਪਣੇ ਭਾਈਚਾਰੇ ਵਿੱਚ ਜਾ ਕੇ ਮਿਲੀਏ। ਇਸ ਕਰਕੇ ਜੇ ਛੇ ਮਹੀਨੇ ਬਾਅਦ ਨੂੰ ਵੀ ਦਿਲ ਕਰਨਾ ਤੁਹਾਡਾ ਮਿਲਣ ਨੂੰ ਤੇ ਹੁਣੇ ਹੀ ਜਾ ਮਿਲੋ, ਹੁਣੇ ਹੀ ਜਾ ਰਲੋ ਉਹਨਾਂ ਦੇ ਨਾਲ।
ਤਿਵੇਂ ਆਪਣੀ ਦਸ਼ਾ ਨਿਹਾਰੋ,
ਤੁਹਾਡੀ ਦਸ਼ਾ ਉਸੇ ਕੂਜ ਵਾਂਗੂ ਹੈ ਜਿਹੜੀ ਆਪਣੀ ਡਾਰ ਤੋਂ ਵਿਛੜ ਜਾਂਦੀ ਹੈ।
ਤੂਰਨ ਮਿਲਵੇ ਹੇਤ ਸਿਧਾਰ।
ਇਸ ਕਰਕੇ ਤੁਸੀਂ ਛੇਤੀ ਨਾਲ ਜਾਓ, ਜਾ ਕੇ ਆਪਣੇ ਵਿਛੜੇ ਹੋਏ ਸਾਥੀਆਂ ਨੂੰ ਪਠਾਣਾ ਨੂੰ ਜਿੰਨਾ ਜਲਦੀ ਹੋ ਸਕੇ ਜਾ ਕੇ ਮਿਲੋ।
ਨਿਕਟ ਨ ਤੁਮਕੋ ਰਾਖੇ ਅਬੇ,
ਹੁਣ ਅਸੀਂ ਤੁਹਾਨੂੰ ਆਪਣੇ ਕੋਲ ਨਹੀਂ ਰੱਖ ਸਕਦੇ। ਕਲਗੀਧਰ ਜੀ ਨੇ ਹੁਕਮ ਕੀਤਾ ਕਿ ਹੁਣ ਉਹ ਤੁਹਾਨੂੰ ਆਪਣੇ ਕੋਲ ਨਹੀਂ ਰੱਖ ਸਕਦੇ।
ਪਰ ਕਾਮ ਤੇ ਗੀਦੀ ਸਭੇ,
ਜਦੋਂ ਕੰਮ ਪਿਆ ਤੇ ਉਦੋਂ ਸਾਰੇ ਗੀਦੀ ਬਣ ਕੇ ਭੱਜ ਗਏ। ਤੇਰੇ ਭਾਈਚਾਰੇ ਦੇ ਜਿੰਨੇ ਲੋਕ ਸੀ 400 ਪਠਾਣ, ਜਦੋਂ ਕੰਮ ਪਿਆ ਉਦੋਂ ਕਾਇਰ ਬਣ ਕੇ ਭੱਜ ਗਏ, ਤੇ ਤੁਹਾਨੂੰ ਹੁਣ ਕੀ ਵਿਸ਼ਵਾਸ ਕਰਕੇ ਰੱਖਣ।
ਹਾਨ ਲਾਭ ਨਿਜ ਸੰਗਿਆਂ ਸੰਗ,
ਹੁਣ ਹਾਨੀ ਹੋਵੇ ਲਾਭ ਹੋਵੇ ਤੁਹਾਨੂੰ ਆਪਣੇ ਸੰਗੀਆਂ ਨਾਲ ਹੀ ਭੋਗਣੀ ਚਾਹੀਦੀ ਹੈ। ਜਿਹਨਾਂ ਸਾਥੀਆਂ ਨਾਲ ਤੂੰ ਭਰਤੀ ਹੋਇਆ ਸੀ, ਤੂੰ ਇਕੱਲਾ ਤਾਂ ਆਇਆ ਨਹੀਂ ਸੀ, ਉਹਨਾਂ ਨਾਲ ਹੀ ਆਇਆ ਸੀ, ਉਹਨਾਂ ਸਾਥੀਆਂ ਨਾਲ ਹੀ ਤੈਨੂੰ ਜਾਣਾ ਚਾਹੀਦਾ। ਹੁਣ ਹਾਨੀ ਤੇ ਲਾਭ ਉਹਨਾਂ ਦੇ ਨਾਲ ਹੀ ਤੈਨੂੰ ਭੁਗਤਣੀ ਚਾਹੀਦੀ ਹੈ।
ਕਿਉਂ ਅਬ ਬੈਠੋ ਜਾਓ ਨਿਸ਼ੰਗ,
ਕਿਉਂ ਬੈਠੇ ਹੋ ਇੱਥੇ ਆਪਣਾ ਸਮਾਂ ਬਰਬਾਦ ਕਰਦੇ ਹੋ ਕਾਲੇ ਖਾਂ ਜੀ। ਨਿਸ਼ੰਕ ਹੋ ਕੇ ਹੁਣ ਤੁਸੀਂ ਵੀ ਜਾ ਸਕਦੇ ਹੋ, ਤੁਹਾਨੂੰ ਵੀ ਜਾਣ ਦੀ ਆਗਿਆ ਹੈ।
ਸੁਣ ਕਾਲੇ ਖਾਂ ਬੌਰ ਬਖਾਨਾ,
ਸੁਣ ਕੇ ਕਾਲੇ ਖਾਂ ਬੋਲਿਆ, ਕਹਿਣ ਲੱਗਾ ਸਿੱਖ ਦੋ
ਗੁਰ ਕੋ ਲਵਨ ਖਾਨ ਕਰ ਖਾਨਾ।
ਕਾਲੇ ਖਾਂ ਇਮਾਨਦਾਰ ਸੀ, ਆਪਣੇ ਧਰਮ ਚ ਪਰਪੱਕ ਵੀ ਸੀ। ਇਮਾਨ ਹਰ ਪਾਸੇ ਹੁੰਦਾ, ਬੀਜ ਨਾਸ ਤਾਂ ਨਹੀਂ ਨਾ ਹੁੰਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇਸ ਕਰਕੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹਦੇ ਅੰਦਰ ਆਪਣਾ ਇਮਾਨ ਬਾਕੀ ਸੀ। ਕਾਲੇ ਖਾਂ ਬੋਲਿਆ, ਕਹਿਣ ਲੱਗਾ ਮੈਂ ਗੁਰੂ ਸਾਹਿਬ ਜੀ ਦਾ ਨਮਕ ਖਾਧਾ ਹੈ,
ਪਰ ਜੰਗ ਕੇ ਜਾਉ ਨਾ ਕੈਸੇ।
ਸਤਿਗੁਰੂ ਜੀ ਨੇ ਜੰਗ ਲੜਨਾ, ਦੁਸ਼ਮਣ ਆ ਗਏ ਨੇ ਚੜ ਕੇ ਸਿਰ ਤੇ, ਇਹੋ ਜੇ ਜੰਗ ਦੇ ਸਮੇਂ ਭਲਾ ਤੁਸੀਂ ਦੱਸੋ ਸਿਆਣੇ ਵਿਆਣੇ ਹੋ, ਮੈਂ ਗੁਰੂ ਜੀ ਨੂੰ ਛੱਡ ਕੇ ਕਿਵੇਂ ਚਲਾ ਜਾ, ਮੈਂ ਕਿਵੇਂ ਜਾ ਸਕਦਾ ਹਾਂ। ਜਿਨ੍ਹਾਂ ਨੇ ਹੁਣ ਤਾਂ ਹੀ ਸਾਨੂੰ ਤਨਖਾਹਾਂ ਦਿੱਤੀਆਂ ਨੇ, ਕਿਹੜੇ ਕੰਮ ਲਈ ਦਿੱਤੀਆਂ ਨੇ? ਜੰਗ ਲੜਨ ਲਈ ਦਿੱਤੀਆਂ ਸੀ, ਤੇ ਜੇ ਹੁਣ ਜੰਗ ਲੜਨ ਦਾ ਮੌਕਾ ਹੈ ਤੇ ਮੈਂ ਹੁਣ ਗੁਰੂ ਸਾਹਿਬ ਦਾ ਸਾਥ ਛੱਡ ਕੇ ਕਿਵੇਂ ਜਾਵਾਂ।
ਮੈਂ ਨਾ ਬਣੋ ਤਿਨੋ ਖਲ ਜੈਸੇ,
ਮੈਂ ਉਹਨਾਂ ਮੂਰਖਾਂ ਦੇ ਟੋਲਿਆਂ ਨਾਲ ਰਲਣ ਵਾਲਾ ਨਹੀਂ।
ਦੇਹੇ ਨਾ ਦੇਹੇ ਗੁਰੂ ਧਨ ਆਗੇ,
ਜੇ ਅੱਗੇ ਨੂੰ ਗੁਰੂ ਸਾਹਿਬ ਤਨਖਾਹ ਦੇਣ ਚਾਹੇ ਨਾ ਦੇਣ, ਮੈਂ ਜਿੰਨੀ ਮਿਲੀ ਹੈ ਤਨਖਾਹ ਹੁਣ ਤਾਂ ਹੀ ਉਹਦੇ ਵਿੱਚ ਹੀ ਲੜਨ ਨੂੰ, ਅੱਜ ਦੇ ਦਿਨ ਤੋਂ ਬਾਅਦ ਮੈਨੂੰ ਤਨਖਾਹ ਵੀ ਨਹੀਂ ਚਾਹੀਦੀ। ਕਾਲੇ ਖਾਂ ਕਹਿੰਦਾ ਗੁਰੂ ਸਾਹਿਬ ਮੈਨੂੰ ਅੱਗੇ ਤੋਂ ਤਨਖਾਹ ਭਾਵੇਂ ਦੇਣ ਚਾਹੇ ਨਾ ਦੇਣ।
ਪਾਇਓ ਪ੍ਰਥਮ ਸਿਮਰਨੇ ਪਾਗੇ,
ਗੁਰੂ ਸਾਹਿਬ ਦਾ ਮੈਂ ਪਹਿਲਾਂ ਖਾਧਾ, ਮੈਂ ਉਸ ਨੂੰ ਯਾਦ ਕਰਕੇ ਜੰਗ ਦੇ ਮੈਦਾਨ ਚ ਲੜਾਂਗਾ, ਭੱਜਾਂਗਾ ਨਹੀਂ।
ਇਮ ਕਹਿ ਰਹੇ ਹੋ ਸਥਿਰ ਤੈ ਹੋਏ,
ਕਹਿ ਕੇ ਕਾਲੇ ਖਾਂ ਉੱਥੇ ਹੀ ਥਿਰ ਹੋ ਗਿਆ ਵੀ ਮੈਂ ਨਹੀਂ ਜਾਣਾ ਸਤਿਗੁਰਾਂ ਦਾ ਸੰਗ ਛੱਡ ਕੇ।
ਸੁਣੀ ਬਾਰਤਾ ਸਤਿਗੁਰ ਸੋਏ,
ਜਦੋਂ ਕਲਗੀਧਰ ਜੀ ਨੇ ਕਾਲੇ ਖਾਂ ਦਾ ਨਿਸ਼ਚਾ ਸੁਣਿਆ,
ਹੋਏ ਪ੍ਰਸੰਨ ਤੈ ਨਿਕਟ ਹਕਾਰਾ।
ਸਤਿਗੁਰੂ ਵੀ ਕਦਰ ਕਰਦੇ, ਜਿਹੜੇ ਧਰਮ ਚ ਪੱਕੇ ਹੁੰਦੇ ਧਰਮੀਆਂ ਦੀ ਕਦਰ ਕਰਦੇ ਸਤਿਗੁਰੂ ਜੀ। ਪਾਤਸ਼ਾਹ ਬੜੇ ਪ੍ਰਸੰਨ ਹੋਏ, ਕਹਿੰਦੇ ਜਾਓ ਕਾਲੇ ਖਾਂ ਨੂੰ ਸਾਡੀ ਹਜ਼ੂਰੀ ਵਿੱਚ ਸਭਾ ਵਿੱਚ ਸਾਧ ਕੇ ਲਿਆਓ।
ਸਾਧ ਸਾਧ ਕੈ ਬਹੁ ਸਤਕਾਰਾ।
ਕਾਲੇ ਖਾਂ ਆਇਆ ਨਾ ਜਦੋਂ ਗੁਰੂ ਦਰਬਾਰ ਵਿੱਚ, ਪਾਤਸ਼ਾਹ ਵੇਖਦਿਆਂ ਨੂੰ ਕਹਿੰਦੇ ਸਬਾਸ਼ ਹੈ ਕਾਲੇ ਖਾਂ, ਸਬਾਸ਼ ਹੈ ਕਾਲੇ ਖਾਂ, ਤੇਰੀ ਜਨਨੀ ਧਨ ਹੈ, ਤੇਰਾ ਪਿਤਾ ਧਨ ਹੈ, ਜਿਹਦੇ ਘਰ ਵਿੱਚ ਤੇਰੇ ਵਰਗਾ ਸੂਰਮਾ ਪੁੱਤ ਜੰਮਿਆ ਹੈ, ਆਪਣੇ ਧਰਮ ਚ ਪੱਕਾ ਰਹਿਣ ਵਾਲਾ, ਸਬਾਸ਼ ਹੈ ਤੇਰੇ। ਇਹ ਗੁਰਦੇਵ ਨੇ ਆਪਣੇ ਮੁਖੋਂ ਸਬਾਸ਼ ਦਿੱਤੀ।
ਕੰਚਨ ਕੇ ਕੰਕਨ ਤਿਸ ਕਾਲਾ,
ਪਾਤਸ਼ਾਹ ਨੇ ਉਸੇ ਵਕਤ ਖਜ਼ਾਨੇ ਚੋ ਸੋਨੇ ਦੇ ਕੜੇ ਮੰਗਵਾਏ, ਮੋਟੇ ਵੱਡੇ ਵੱਡੇ ਮੋਟੇ ਭਾਰੇ ਕੜੇ, ਉਹ ਸੋਨੇ ਦੇ ਦੋ ਕੜੇ ਮੰਗਵਾਏ।
ਕਰੇ ਦੇਣ ਇੱਕ ਸੰਗ ਦੁਸ਼ਾਲਾ,
ਔਰ ਇੱਕ ਬੜਾ ਕੀਮਤੀ ਦੁਸ਼ਾਲਾ, ਦੁਸ਼ਾਲੇ ਦੇ ਨਾਲ ਉਹ ਦੋ ਕੀਮਤੀ ਸੋਨੇ ਦੇ ਕੰਗਣ ਉਹ ਕਲਗੀਧਰ ਜੀ ਨੇ ਕਾਲੇ ਖਾਂ ਨੂੰ ਭੇਟ ਕੀਤੇ ਹਨ।
ਕਹਿਓ ਬਹੁਰ ਸੁਨ ਵੀਰ ਪਠਾਨ,
ਦੇ ਕੇ ਕਹਿਣ ਲੱਗੇ ਹੇ ਵੀਰ ਯੋਧੇ ਮਰਦ ਦਲੇਰ ਪਠਾਨ, ਸੁਣ
ਤੋ ਪਰ ਆਏ ਪ੍ਰਸੰਨ ਮਹਾਨ,
ਤੇਰੇ ਤੇ ਸਾਡੀ ਬਹੁਤ ਪ੍ਰਸੰਨਤਾ, ਕਾਲੇ ਖਾਂ ਤੇਰੇ ਤੇ ਸਾਡੀ ਖੁਸ਼ੀ ਹੈ।
ਨਿਮਕ ਹਲਾਲ ਪਯੋ ਅਬ ਤੇਰਾ,
ਤੇਰਾ ਨਮਕ ਹਲਾਲ ਹੋ ਗਿਆ, ਤੂੰ ਗਿਆ ਨਹੀਂ ਛੱਡ ਕੇ, बस ये नाल ही तेरा नमक हलाल हो गया है
जिस ते चायो जंग बडेरा
तू इच्छा कीती है लड़न दी रणभूमि विच दुश्मन नाल मथा डाण दी इच्छा कीती है इहदे नाल ही तेरा नमक हलाल हो गया है
हमने रुखसद की नसतोई
असी हुण खुद अपने खुशी नाल तेनू छुट्टी दे रहे हैं रुखसद कर रहे हां
या ते नहीं दोष को
इस करके तेरे ते हुण कोई दोष नहीं तेरे ते कोई कलंक नहीं तेनू हुण नमक हलाल ही सद्या जावेगा
कर बंदे काले खां कहे
जदो पातशाह दे बचन कहे काले खां ने हाथ जोड़े ते बोलिया
आयस तुम अमोर नित आहे
कहण लगा गुरुदेव आप जी दी आग्या सिर मथे प्रवान अमोर है मोड़ी नहीं जा सकदी
तो न तिन को मिलहो संग
महाराज मैं उना पठाना नाल नहीं मिलना ਜਿਹੜੇ ਤੁਹਾਡੇ ਤੋਂ ਬਾਗੀ ਹੋ ਕੇ ਗਏ ਨੇ ਮੈਂ ਉਹਨਾਂ ਦੇ ਨਾਲ ਮੇਲ ਨਹੀਂ ਕਰਨਾ
ਕਹਾਂ ਕਰੋ ਮੈਂ ਤੁਮ ਸੋ ਜੰਗ
ਅੱਛਾ ਉਹਨਾਂ ਨਾਲ ਮਿਲਣ ਦਾ ਮਤਲਬ ਹੈ ਤੁਹਾਡੇ ਨਾਲ ਜੰਗ ਕਰਨਾ ਤੇ ਮੈਂ ਇਹ ਗੱਲ ਸੋਚ ਵੀ ਨਹੀਂ ਸਕਦਾ ਕਿ ਮੈਂ ਬਾਜਾਂ ਵਾਲੇ ਕਲਗੀਧਰ ਜੀ ਦੇ ਖਿਲਾਫ ਰਣ ਭੂਮੀ ਚ ਆ ਕੇ ਖਲੋਵਾ
ਇਮ ਕੈ ਬੰਧਨ ਕਰਤੇ ਕਾਲਾ
ਇਸ ਵੇਲੇ ਨੇ ਹੱਥ ਜੋੜੇ ਤੇ ਬੰਦਨਾ ਕੀਤੀ
ਕਾਲੇ ਖਾਂ ਵਹਿਰ ਕੋ ਚਾਲਾ
ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਵਿਦਾ ਹੋ ਕੇ ਚਲਾ ਗਿਆ
ਨਾਹਿਨ ਗ੍ਰਿੰਦਨ ਸਮੁਖ ਸਿਧਾਰਾ
ਇਹ ਪਹਾੜੀਆਂ ਵੱਲ ਨਹੀਂ ਗਿਆ ਜਿਹੜੇ ਬਾਕੀ ਪਠਾਨ ਗਏ ਫਤਿਹ ਸ਼ਾਹ ਕੋਲ ਉਹਨਾਂ ਦਾ ਸੰਗੀ ਨਹੀਂ ਬਣਿਆ ਕਾਲੇ ਖਾਨ
ਅਪਰਥਾਨ ਡੇਰਾ ਕਿਤ ਡਾਰਾ
ਆਪਣੇ ਨਗਰ ਨੂੰ ਦਾਮਲਾ ਪਿੰਡ ਸੀ ਕਰਨਾਲ ਦੇ ਲਾਗੇ ਉਸ ਪਾਸੇ ਨੂੰ ਚਲਾ ਗਿਆ
ਅਬ ਸੁਣੀਏ ਜੇ ਗਏ ਪਠਾਨ
ਹੁਣ ਉਹਨਾਂ ਪਠਾਨਾਂ ਦੀ ਸੁਣੋ ਜਿਹੜੇ ਨਮਕ ਹਰਾਮੀ ਬਣ ਕੇ ਗਏ ਹਨ
ਫਤਿਹ ਸ਼ਾਹ ਉਤਰਿਓ ਜਿਸ ਥਾਨ
ਇਹ ਗਏ ਸਿੱਧੇ ਜਿਵੇਂ ਬੰਦੂਕ ਚੋਂ ਗੋਲੀ ਜਾਂਦੀ ਆ ਏਦਾਂ ਜਿੱਥੇ ਰਾਜਾ ਫਤਿਹ ਸ਼ਾਹ ਉਤਰਿਆ ਹੋਇਆ ਸੀ
ਕੀਤਕ ਦੂਰ ਸਿਵਰ ਕੋ ਕਾਲਾ
ਰਾਜੇ ਫਤਿਹ ਸ਼ਾਹ ਦੇ ਡੇਰੇ ਤੋਂ ਕੁਝ ਦੂਰੀ ਤੇ ਇਹਨਾਂ ਨੇ ਡੇਰਾ ਕੀਤਾ
ਹਿਆ ਲਗਾਏ ਮਿਲ ਕਰ ਇੱਕ ਥਲ ਜਾਲਾ
ਇਹਨਾਂ ਦੇ 400 ਘੋੜੇ ਇਹਨਾਂ ਨੇ ਇੱਕ ਜਗ੍ਹਾ ਤੇ ਲਾ ਦਿੱਤੇ
ਸ਼ਸਤਰਨ ਸਹਿਤ ਸਭਾ ਕੋ ਗਏ
ਸ਼ਸਤਰਾਂ ਦੇ ਸਹਿਤ ਸ਼ਸਤਰ ਧਾਰੀ ਹੋ ਕੇ ਰਾਜੇ ਫਤਿਹ ਸ਼ਾਹ ਦੀ ਸਭਾ ਵਿੱਚ ਚੱਲ ਕੇ ਗਏ ਪਠਾਨ
ਗੁਰਦਰੋਈ ਜੈ ਇਕੱਠੇ ਪਏ
ਉਸ ਸਭਾ ਵਿੱਚ ਆਏ ਜਿੱਥੇ ਗੁਰੂ ਘਰ ਦੇ ਸਾਰੇ ਦਰੋਹੀ ਇਕੱਠੇ ਹੋ ਕੇ ਬੈਠੇ ਸਨ
ਫਤਿਹ ਸ਼ਾਹ ਤਿਤ ਸਭਾ ਮਜਾਰੀ
ਔਰ ਆਪਣੀ ਸਭਾ ਵਿੱਚ ਰਾਜਾ ਫਤਿਹ ਸ਼ਾਹ ਸਾਰਿਆਂ ਤੋਂ ਮੁਖੀ ਬਣ ਕੇ ਬੈਠਾ ਹੋਇਆ
ਜੋ ਸਭ ਵਿਦ ਥਾਨ ਤਰਨ ਤਿਆਰੀ
ਜਿਹੜਾ ਗੁਰੂ ਸਾਹਿਬ ਜੀ ਨਾਲ ਲੜਨ ਦੀ ਸਰਵ ਪ੍ਰਕਾਰ ਨਾਲ ਤਿਆਰੀ ਕਰ ਰਿਹਾ
ਕਈ ਹਜ਼ਾਰ ਪਹਾੜੀ ਵੀਰ
ਕਈ ਹਜ਼ਾਰ ਸਿਪਾਹੀਆਂ ਦੀ ਗਿਣਤੀ ਪਹਾੜੀਆਂ ਦੀ ਰਾਜੇ ਫਤਿਹ ਸ਼ਾਹ ਦੇ ਨਾਲ ਹੈ
ਧਰੇ ਤੁਪਕ ਤੋਂ ਮਰ ਅਸ ਤੀਰ
ਇਹਨਾਂ ਦੀਆਂ ਬੰਦੂਕਾਂ ਭਰੀਆਂ ਹੋਈਆਂ ਨੇ ਤੀਰ ਕਮਾਨ ਜਿਹਨਾਂ ਦੇ ਕੋਲ ਨੇ ਬਰਛੀਆਂ ਬਰਛੇ ਨੇਜੇ ਜਿਹਨਾਂ ਨੇ ਪਕੜੇ ਹੋਏ ਨੇ
ਚੁੱਕ ਸਲਾਮ ਕਰ ਥਿਰੇ ਅਗਾਰੀ
ਇਹ ਪਠਾਨ ਰਾਜੇ ਫਤਿਹ ਸ਼ਾਹ ਦੀ ਸਭਾ ਵਿੱਚ ਆਏ ਸੀਸ ਝੁਕਾ ਕੇ ਉਹਨੂੰ ਸਲਾਮ ਕਰਦੇ ਹਨ
ਸਾਦਰ ਭੂਪਤ ਗਿਰਾ ਉਚਾਰੀ
ਔਰ ਬੜੇ ਸਤਿਕਾਰ ਨਾਲ ਰਾਜੇ ਫਤਿਹ ਸ਼ਾਹ ਦੇ ਨਾਲ ਗੱਲਬਾਤ ਕਰਦੇ ਹਨ
ਸਭ ਬੈਠਾਵਨ ਕਰੇ ਸਮੀਪ
ਫਤਿਹ ਸ਼ਾਹ ਨੇ ਬੜਾ ਸਨਮਾਨ ਦਿੱਤਾ ਪਠਾਨਾਂ ਨੂੰ ਔਰ ਆਪਣੇ ਕੋਲ ਬੜਾ ਸਤਿਕਾਰ ਦੇ ਕੇ ਬਿਠਾਇਆ
ਹਰਖਤ ਬੂਜਨ ਲਗਿਓ ਮਹੀਪ
ਔਰ ਫਤਿਹ ਸ਼ਾਹ ਬੜੀ ਖੁਸ਼ੀ ਦੇ ਨਾਲ ਇਹਨਾਂ ਪਠਾਨਾਂ ਨੂੰ ਪੁੱਛਣ ਲੱਗਾ
ਗੁਰ ਕੰਨੇ ਕੇ ਤਕ ਦਲ ਰਹੇ ਹੋ
ਕਹਿਣ ਲੱਗਾ ਹਾਂ ਬਈ ਖਾਨ ਜਾ ਦਿਓ ਦੱਸੋ ਗੁਰੂ ਕੰਨੇ ਗੁਰੂ ਸਾਹਿਬ ਜੀ ਵੱਲ ਕੰਨੇ ਦਾ ਮਤਲਬ ਹੁੰਦਾ ਵੱਲ ਗੁਰੂ ਕੰਨੇ ਕਿੰਨੀ ਕੁ ਫੌਜ ਹੈ ਕਿੱਡਾ ਕੁ ਵੱਡਾ ਦਲ ਹੈ
ਤੁਮਨੇ ਭੇਤ ਕਹੋ ਕਿਮ ਲਇਓ
ਇਹ ਭੇਤ ਲੈ ਕੇ ਆਇਓ ਗੁਰੂ ਜੀ ਦਾ ਮੇਰੇ ਕੋਲ ਉਹਨਾਂ ਦੇ ਦਲ ਦਾ ਉਹਨਾਂ ਦੀ ਫੌਜ ਦਾ
ਲਰੇ ਕਹਿੰਨੇ ਚੜ ਮੋਰ ਅਗਾਰੀ
ਭਲਾ ਗੁਰੂ ਜੀ ਮੇਰੇ ਸਾਹਮਣੇ ਆ ਕੇ ਲੜਨਗੇ ਕਿ ਨਹੀਂ ਲੜਨਗੇ ਉਹ ਡਰੇ ਹੋਏ ਨੇ ਜਾਂ ਦਲੇਰ ਹਨ ਇਹ ਦੱਸੋ
ਤੁਮਰੇ ਉੱਠੇ ਹੋਏ ਤ੍ਰਿਤਹਾਰੀ
ਜਦੋਂ ਤੁਸੀਂ ਆਏ ਹੋਵੋਗੇ ਉਹਨਾਂ ਦਾ ਹੌਸਲਾ ਟੁੱਟ ਗਿਆ ਹੋਵੇਗਾ 400 ਪਠਾਨ ਇੱਕੋ ਵੇਰੀ ਫੌਜ ਚੋਂ ਚਲਿਆ ਜਾਏ ਛੱਡ ਕੇ ਵੀ ਅਸੀਂ ਨਹੀਂ ਲੜਨਾ ਤੇ ਸੁਭਾਵਕ ਹੈ ਮਨੋਬਲ ਟੁੱਟ ਜਾਣਾ ਆਪ ਬੰਦਾ ਹੁੰਦਾ ਕੋਈ ਉਹਦਾ ਮਨੋਬਲ ਟੁੱਟ ਜਾਂਦਾ ਕਹਿੰਦੇ ਉਹ ਤੁਹਾਡੇ ਆਉਣ ਤੇ ਉਹਨਾਂ ਦਾ ਮਨੋਬਲ ਟੁੱਟ ਗਿਆ ਹੋਵੇਗਾ, ਉਹਨਾਂ ਨੇ ਆਪਣਾ ਧੀਰਜ ਹਾਰ ਦਿੱਤਾ ਹੋਣਾ, ਹੌਸਲਾ ਹਾਰ ਦਿੱਤਾ ਹੋਣਾ।
ਕੀਤਕ ਸੁਪਟ ਲੜਨ ਕੋ ਗਾਡੇ,
ਉਹਨਾਂ ਕੋਲ ਕਿੰਨੇ ਕ ਸੂਰਮੇ ਨੇ ਜਿਹੜੇ ਲੜਨ ਵਾਲੇ ਹਨ।
ਰਣ ਕੇ ਪਰੇ ਰਹੇ ਤੈ ਠਾਡੇ,
ਜੰਗ ਹੋਵੇਗਾ ਕੀ ਉਹ ਅੱਗੇ ਹੋ ਕੇ ਲੜਨ ਦੀ ਹਿੰਮਤ ਕਰਨਗੇ, ਸਾਡੇ ਸਾਹਮਣੇ ਖਲੋਣ ਦਾ ਹੌਸਲਾ ਕਰਨਗੇ ਕਿ ਨਹੀਂ।
ਗੁਰ ਕੋ ਪੀ ਉਤਸਾਹ ਨਿਹਾਰਾ,
ਗੁਰੂ ਜੀ ਦਾ ਕਿੰਨਾ ਕੁ ਉਤਸ਼ਾਹ ਹੈ ਲੜਨ ਦਾ, ਉਹਨਾਂ ਨੂੰ ਤੁਸੀਂ ਕਿੰਨਾ ਕੁ ਦਲੇਰ ਵੇਖਿਆ।
ਜਬ ਉਠ ਆਵਨ ਭਇਓ ਤੁਮਾਰਾ,
ਜਦੋਂ ਤੁਸੀਂ ਉੱਠ ਕੇ ਆਏ ਤੁਸੀਂ ਗੁਰੂ ਜੀ ਦਾ ਚਿਹਰਾ ਵੇਖਿਆ ਸੀ ਕਿੱਦਾਂ ਦਾ ਸੀ, ਉਹਨਾਂ ਦੇ ਕੀ ਹਾਵ ਭਾਵ ਸਨ, ਤੁਹਾਡੇ ਤੁਰ ਕੇ ਆ ਗਿਆ।
ਭੀਖਨ ਖਾਨ ਤਨਕ ਮੁਸਕਾਵਤੇ,
ਜਦੋਂ ਫਤਿਹ ਸ਼ਾਹ ਦੇ ਗੱਲਾਂ ਪੁੱਛੀਆਂ ਤੇ ਭੀਖਣ ਖਾਨ ਥੋੜਾ ਜਿਹਾ ਮੁਸਕਰਾਇਆ।
ਗੁਰ ਘਰ ਕੋ ਸਭ ਭੇਦ ਬਤਾਵਤ,
ਮੁਸਕਰਾ ਕੇ ਗੁਰੂ ਘਰ ਦਾ ਭੇਦ ਭੀਖਣ ਖਾਨ ਦੱਸਣ ਲੱਗਾ।
ਗੁਰ ਘਰ ਅਪਰ ਸੈਨ ਹੈ ਕਹਾਂ,
ਕਹਿਣ ਲੱਗਾ ਰਾਜਾ ਫਤਿਹ ਸ਼ਾਹ ਗੁਰੂ ਘਰ ਸਾਡੇ ਤੋਂ ਬਿਨਾਂ ਕਾਹਦੀ ਸੈਨ, ਸੈਨਾ ਤਾਂ ਅਸੀਂ ਸੀ, ਫੌਜ ਤਾਂ ਅਸੀਂ ਸੀ, ਸਾਡੇ ਤੋਂ ਬਿਨਾਂ ਉਹਨਾਂ ਦੇ ਘਰ ਚ ਕਿਹੜੀ ਕੋਈ ਸੈਨਾ ਹੈ।
ਭਿਖ ਖਾਨਨ ਟਿਗ ਲਰਬੇ ਚਾਹਾ,
ਤਾਂ ਸਾਨੂੰ ਆਪਣੇ ਕੋਲ ਵੇਖ ਕੇ ਲੜਨਾ ਚਾਹੁੰਦੇ ਸੀ, ਅਸੀਂ ਉਹਨਾਂ ਦੇ ਕੋਲ ਸੀ ਉਹ ਤਾਂ ਲੜਨਾ ਚਾਹੁੰਦੇ ਸਨ।
ਸੋ ਹਮ ਸਭ ਹੀ ਉੱਠ ਚੱਲ ਆਏ,
ਅਸੀਂ ਸਾਰੇ ਉਹਨਾਂ ਦਾ ਸਾਥ ਛੱਡ ਕੇ ਆ ਗਏ ਹਾਂ।
ਹਿਤ ਰਾਖਣ ਕੇ ਬਹੁਤੇ ਅਲਾਏ,
ਸਾਡੀਆਂ ਬੜੀਆਂ ਮਿਹਨਤਾਂ ਕੀਤੀਆਂ ਰੱਖਣ ਲਈ, ਸਾਨੂੰ ਬੜੇ ਬੜੇ ਲਾਲਚ ਦਿੱਤੇ।
ਅਧਿਕ ਪੰਜ ਗੁਣ ਧਨ ਦੇ ਰਹੀ,
ਇੱਥੋਂ ਤੱਕ ਕਹਿੰਦੇ ਪੰਜ ਗੁਣਾ ਤਨਖਾਹ ਦੇਵਾਂਗੇ ਤੁਹਾਨੂੰ ਆਪਣੇ ਕੋਲ ਰੱਖ ਕੇ।
ਬੋਰ ਸਿਪਰ ਪਰ ਔਰਤ ਕਹੇ,
ਇੱਥੋਂ ਤੱਕ ਕੇ ਫਿਰ ਤਾਂ ਕਹਿੰਦੇ ਢਾਲਾਂ ਭਰ ਭਰ ਕੇ ਰੁਪਈਆਂ ਦੀਆਂ ਦੇਵਾਂਗੇ, ਇੱਥੋਂ ਤੱਕ ਸਾਨੂੰ ਰੱਖਣ ਨੂੰ ਕਿਹਾ। ਇਹ ਗੱਲ ਸਤਿਗੁਰੂ ਨੇ ਇਸੇ ਕਰਕੇ ਕਹੀ ਸੀ ਵੀ ਜਾ ਕੇ ਫਤਿਹ ਸ਼ਾਹ ਨੂੰ ਕਹਿਣਗੇ। ਜਦੋਂ ਫਤਿਹ ਸ਼ਾਹ ਇਹ ਗੱਲਾਂ ਸੁਣੇਗਾ, ਉਹ ਸੋਚੇਗਾ ਵੀ ਗੁਰੂ ਤੇ ਗੁਰੂ ਜੀ ਦੀ ਫੌਜ ਤਾਂ ਡਰੀ ਹੋਈ ਆ, ਉਹਨਾਂ ਨੇ ਲੜਨਾ ਕੋਈ ਨਹੀਂ, ਉਹ ਸਾਨੂੰ ਕਮਜ਼ੋਰ ਸਮਝ ਕੇ ਚੜ੍ਹ ਕੇ ਆਉਣਗੇ। ਪਰ ਜਦੋਂ ਅੱਗੋਂ ਪੂਰਾ ਗਹਿ ਗੱਚ ਹਮਲਾ ਹੋਵੇਗਾ, ਫਿਰ ਉਹਨਾਂ ਨੂੰ ਸਮਝ ਆਵੇਗੀ ਕਿ ਜਿਹਨਾਂ ਨੂੰ ਅਸੀਂ ਕਮਜ਼ੋਰ ਜਾਣਿਆ ਸੀ ਉਹ ਤਾਂ ਸਾਨੂੰ ਲੋਹੇ ਦੇ ਚਣੇ ਚਬਾਉਣ ਵਾਲੇ ਯੋਧੇ ਹਨ। ਇਹ ਨੀਤੀ ਸੀ, ਇਹ ਕਹਿਣ ਲੱਗੇ ਜੀ ਉਹ ਤਾਂ ਸਾਨੂੰ ਰੱਖਣਾ ਚਾਹੁੰਦੇ ਸੀ ਮਿੰਨਤ ਤਰਲਾ ਕਰਕੇ, ਸਾਨੂੰ ਤਾਂ ਢਾਲਾਂ ਭਰ ਭਰ ਕੇ ਰੁਪਈਆਂ ਦੀ ਦੇਣ ਨੂੰ ਕਹਿੰਦੇ ਸਨ।
ਤੁਮ ਤੇ ਤ੍ਰਸਤ ਵਿਸਾਲ ਬਖਾਨੀ,
ਉਹ ਤੁਹਾਡੇ ਤੋਂ ਬੜੇ ਡਰੇ ਹੋਏ ਨੇ ਤਾਂ ਹੀ ਸਾਨੂੰ ਇੰਨਾ ਲਾਲਚ ਦੇ ਕੇ ਰੱਖਦੇ ਸਨ।
ਤਉ ਹਮੋ ਨੇ ਏਕ ਨ ਮਾਨੀ,
ਫਿਰ ਵੀ ਅਸੀਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨੇ।
ਬਾਕੀ ਦਲ ਖੁਦਾਏ ਕੋ ਨਾਉ,
ਕਹਿੰਦਾ ਬਾਕੀ ਤਾਂ ਜਿਹੜਾ ਉਹਨਾਂ ਦੇ ਕੋਲ ਦਲ ਆ ਉਹ ਤਾਂ ਖੁਦਾ ਦਾ ਨਾਂ ਹੀ ਹੈ। ਆਮ ਲੋਕਾਂ ਦੀ ਇੱਕ ਬੜੀ ਇਹ ਫਿਕਰ ਆ, ਬੜਾ ਭੈੜੀ ਮਾਨਸਿਕਤਾ ਦਾ ਪ੍ਰਤੀਤ ਹੈ, ਜਦੋਂ ਆਮ ਕਰਕੇ ਕਹਿ ਦਿੰਦੇ ਜੀ ਇਹ ਤਾਂ ਬਸ ਰੱਬ ਦਾ ਹੀ ਨਾਂ ਹੈ। ਕਿਸੇ ਨੂੰ ਬਹੁਤ ਮਾੜਾ ਕਹਿਣਾ ਹੋਵੇ ਨਾ, ਕਹਿੰਦੇ ਬਸ ਇਹ ਤਾਂ ਰੱਬ ਦਾ ਹੀ ਨਾਂ ਆ ਜੀ। ਹਾਲਾਂਕਿ ਫਿਕਰੇ ਦਾ ਮਤਲਬ ਬੜਾ ਡੂੰਘਾ, ਵੀ ਰੱਬ ਦਾ ਨਾਮ ਦਾ ਮਤਲਬ ਹੁੰਦਾ ਵੀ ਰੱਬ ਦੇ ਨਾਮ ਦਾ ਕੋਈ ਆਕਾਰ ਨਹੀਂ ਹੁੰਦਾ, ਰੱਬ ਦੇ ਨਾਮ ਦਾ ਕੋਈ ਆਕਾਰ ਨਹੀਂ ਹੁੰਦਾ, ਰੂਪ ਨਹੀਂ ਹੁੰਦਾ, ਯਾਨੀ ਕਿ ਜੋ ਨਾ ਹੋਵੇ, ਜੇ ਹੈ ਹੀ ਨਹੀਂ ਉਹਨੂੰ ਕਹਿ ਦਿੰਦੇ ਆ ਰੱਬ ਦਾ ਨਾਮ, ਵੀ ਆਕਾਰ ਕੋਈ ਨਹੀਂ। ਪਰ ਹੁਣ ਹੋਰ ਮਾਨਸਿਕਤਾ ਨਾਲ ਕਹਿ ਦਿੰਦੇ ਆ, ਕਹਿੰਦੇ ਜੀ ਬਾਕੀ ਕਾਹਦਾ ਦਲ ਉਹਦਾ ਕੋਲ, ਉਹ ਤਾਂ ਖੁਦਾ ਦਾ ਨਾਮ ਹੀ ਹੈ। ਪਰ ਇਹ ਨਹੀਂ ਸੀ ਪਤਾ ਵੀ ਖੁਦਾ ਦਾ ਨਾਮ ਹੀ ਸਭ ਤਾਕਤਾਂ ਦਾ ਮਾਲਕ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਹਿੰਦੇ ਜੀ ਕਾਹਦਾ ਦਲ ਉਹਦਾ ਕੋਲ, ਉਹ ਤਾਂ ਖੁਦਾ ਦਾ ਨਾਂ ਹੀ ਹੈ, ਰੱਬ ਦਾ ਨਾਂ ਹੀ ਹੈ। ਪਰ ਇਹ ਨਹੀਂ ਪਤਾ ਰੱਬ ਦਾ ਨਾਂ ਹੀ ਤਾਂ ਸਭ ਕੁਝ ਹੁੰਦਾ, ਉਹਦੇ ਵਿੱਚ ਹੀ ਤਾਂ ਸਾਰੀਆਂ ਤਾਕਤਾਂ ਨੇ। ਹਾਂਜੀ,
ਮਿਲੇ ਗਵਾਰ ਲੋਕ ਸਮਦਾਓ,
ਗਵਾਰਾਂ ਦਾ ਟੋਲਾ ਉਹਨਾਂ ਕੋਲ ਇਕੱਠਾ ਹੋਇਆ ਹੋਇਆ, ਗਵਾਰ ਲੋਕ ਉਹਨਾਂ ਦੇ ਕੋਲ ਇਕੱਠੇ ਹੋਏ ਹੋਏ ਨੇ, ਕਿਹੜੇ ਨੇ ਦੱਸਦੇ ਨੇ ਅੱਗੇ।
ਹਸਬੇ ਜੋਗ ਜਾਤ ਤਿੰਨ ਕੇਰੀ,
ਉਹ ਜਾਤਾਂ ਬਰਾਦਰੀਆਂ ਦੇ ਲੋਕ ਨੇ ਗੁਰੂ ਜੀ ਕੋਲ, ਜਿਹਨਾਂ ਨੂੰ ਵੇਖ ਕੇ ਹਾਸਾ ਆਉਂਦਾ ਹੈ, ਜਿਹਨਾਂ ਤੇ ਅਸੀਂ ਉੱਚੀਆਂ ਕੁੱਲਾਂ ਵਾਲੇ ਸਦਾ ਹੱਸਦੇ ਹਾਂ, ਉਹ ਨੀਵੀਆਂ ਬਰਾਦਰੀਆਂ ਜਾਤੀਆਂ ਦੇ ਲੋਕ ਨੇ ਉਹਨਾਂ ਕੋਲ।
ਮੋਤੇ ਸੁਣੋ ਕਹੋ ਇਸ ਬੇਰੀ,
ਕਹਿੰਦਾ ਕਿੰਨੀਆਂ ਕੁ ਜਾਤਾਂ ਦੱਸੀਏ, ਕਿੰਨੀਆਂ ਕੁ ਬਰਾਦਰੀਆਂ ਦੱਸੀਏ, ਉਹ ਤੁਹਾਨੂੰ ਦੱਸਦੇ ਆ ਸੁਣੋ।
ਧਨੇ ਜਾਤੇ ਅਧਿਕ ਗਵਾਰੇ,
ਕਿੰਨੀਆਂ ਜਾਤਾਂ ਦੇ, ਬਹੁਤੀਆਂ ਜਾਤਾਂ ਦੇ ਗਵਾਰ ਲੋਕ ਉਹਨਾਂ ਦੇ ਕੋਲ ਇਕੱਠੇ ਹਨ।
ਨਾਈ ਬਾਮਨ ਸੂਦ ਸੁਨਾਰੇ,
ਨਾਈ ਚੀਵਰ ਬਾਮਣ ਸ਼ੂਦਰ ਸੁਨਿਆਰ
ਬਣੀਏ ਰੋੜੇ ਜੱਟ ਲੁਹਾਰ
ਬਣੀਏ ਅਰੋੜੇ ਜੱਟ ਲੁਹਾਰ
ਚੀਵਰ ਜਾਤ ਕਲਾਲ ਕੁਮਾਰ
ਚੀਵਰ ਜਾਤੀ ਨਾਲ ਸੰਬੰਧ ਰੱਖਣ ਵਾਲੇ ਚੀਵਰ ਕਲਾਲ ਕੁਮਿਆਰ
ਖਾਤੀ ਚੀਂਬੇ ਔਰ ਲੁਬਾਣੇ
ਖਾਤੀ ਕਹਿੰਦੇ ਨੇ ਤਰਖਾਣਾ ਨੂੰ ਤਰਖਾਣ ਬਰਾਦਰੀ ਵਾਲੇ ਛੀਂਬੇ ਲੁਬਾਣੇ
ਛੱਤੀਸ ਜਾਤ ਸਨਾਤ ਪਛਾਣੇ
ਆ ਜਿਹੜੀਆਂ 36 ਜਾਤਾਂ ਦੇ ਲੋਕ ਨੇ ਜਿਨ੍ਹਾਂ ਨੂੰ ਸਨਾਤ ਨੀਵੀਆਂ ਬਰਾਦਰੀਆਂ ਕਿਹਾ ਜਾਂਦਾ ਹੈ
ਪਰ ਕਹਾਂ ਲੱਗ ਕਰੋ ਉਚਾਰੇ
ਹੋਰ ਕਿੱਥੋਂ ਤੱਕ ਦੱਸੀਏ ਤੈਨੂੰ
ਹੈ ਹਲਾਲ ਖੁਰ ਨੀਚ ਚੁਮਾਰ
ਉਹਨਾਂ ਕੋਲ ਹਲਾਲ ਖੁਰ ਵੀ ਨੇ ਨੀਚ ਚਮਾਰ ਜਾਤੀ ਦੇ ਵੀ ਬਹੁਤ ਲੋਕ ਨੇ ਤੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਨੀਵੀਆਂ ਬਰਾਦਰੀਆਂ ਵਾਲਿਆਂ ਨੂੰ ਉਹ ਕਹਿੰਦੇ ਨੇ ਗਰੀਬ ਸਿੱਖਣ ਕੋ ਦੇਹੋ ਪਾਤਸ਼ਾਹੀ ਯਾਦ ਕਰ ਖਬਰੇ ਗੁਰਿਆਈ ਖਬਰੇ ਕਿਹੜੀਆਂ ਕਿਹੜੀਆਂ ਬਰਾਦਰੀਆਂ 36 ਤਰ੍ਹਾਂ ਦੀਆਂ ਉਹ ਇਕੱਠੀਆਂ ਕਰਕੇ ਉਹਨਾਂ ਨੇ ਆਪਣੇ ਸਿੱਖ ਬਣਾਏ ਨੇ ਉਹਨਾਂ ਦੀ ਸੈਨਾ ਤਿਆਰ ਕੀਤੀ ਹੋਈ ਹੈ ਉਹਨਾਂ ਦੀ ਫੌਜ ਤਿਆਰ ਕੀਤੀ ਹੋਈ ਹੈ
ਪਕਰੀ ਜਾਏ ਨਾ ਕਰ ਤਰਵਾਰੇ
ਕਈ ਤਾਂ ਇਹੋ ਜਿਹੇ ਨੇ ਜਿਹਨਾਂ ਨੂੰ ਤਲਵਾਰਾਂ ਤੱਕ ਨੀ ਫੜਦੀਆਂ ਆਉਂਦੀਆਂ
ਨੈ ਜਾਣੇ ਕਿਮ ਤੋਂ ਮਰ ਤਾਰੇ
ਉਹਨਾਂ ਨੂੰ ਇਹ ਨੀ ਪਤਾ ਵੀ ਬਰਛੀ ਕਿਵੇਂ ਫੜੀ ਦੀ ਹੈ
ਤੀਰ ਤੁਪੰਗ ਪ੍ਰਹਾਰਨ ਜੋਏ
ਨਾ ਉਹਨਾਂ ਨੂੰ ਤੀਰ ਚਲਾਉਣ ਦਾ ਪਤਾ ਨਾ ਉਹਨਾਂ ਨੂੰ ਬੰਦੂਕਾਂ ਚਲਾਉਣ ਦਾ ਪਤਾ
ਇਹ ਵਿਦਿਆ ਤਿਨ ਕੇ ਕਿਮ ਹੋਏ
ਇਹਨਾਂ ਨੂੰ ਬਰਛੀ ਫੜਨੀ ਨੀ ਆਉਂਦੀ ਉਹਨਾਂ ਬੰਦੂਕਾਂ ਕੀ ਚਲਾਉਣੀਆਂ ਉਹਨਾਂ ਤੀਰ ਕੀ ਚਲਾਉਣੇ ਨੇ ਵਿਦਿਆ ਉਹਨਾਂ ਦੇ ਨੇੜੇ ਨਹੀਂ
ਯੋਧਾ ਆਪ ਗੁਰੂ ਇੱਕ ਭਾਰੀ
ਹਾਂ ਰਾਜਾ ਫਤਿਹ ਸ਼ਾਹ ਜਿਹੜੇ ਗੁਰੂ ਜੀ ਨੇ ਨਾ ਉਹ ਆਪ ਬੜੇ ਯੋਧੇ ਨੇ ਇਹ ਗੱਲ ਪੱਕੀ ਹੈ ਵੀ ਗੁਰੂ ਸਾਹਿਬ ਆਪ ਬੜੇ ਬਹਾਦਰ ਯੋਧੇ ਹਨ
ਸੋ ਠਹਿਰੇ ਗੋ ਸਭਨੇ ਅਗਾਰੀ
ਉਹੀ ਸਾਰਿਆਂ ਤੋਂ ਬੂਹਰੇ ਹੋ ਕੇ ਅੱਗੇ ਖਲੋਣ ਵਾਲੇ ਨੇ
ਇੱਕ ਕਿਰਪਾਲ ਮਾਂ ਤੁਲ ਤਿੰਨ ਕੇਰਾ
ਉਹਨਾਂ ਦਾ ਮਾਮਾ ਆ ਕਿਰਪਾਲ ਚੰਦ ਉਹ ਵੀ ਬੜਾ ਮਰਦ ਦਲੇਰ ਯੋਧਾ ਹੈ
ਕਰਨ ਜੰਗ ਕੋ ਵੀਰ ਬਡੇਰਾ
ਉਹ ਵੀ ਜੰਗ ਲੜਨ ਦੀ ਬੜੀ ਵਿਦਿਆ ਜਾਣਦਾ ਹੈ
ਪੰਜ ਭਾਣਜੇ ਸੋ ਬਲਵੰਤੇ
ਗੁਰੂ ਘਰ ਦੇ ਪੰਜ ਭਾਣਜੇ ਕਹੇ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹ ਵੀ ਬੜੇ ਬਹਾਦਰ ਨੇ ਲੜਨ ਵਿੱਚ ਬੜੇ ਯੋਧੇ ਹਨ
ਸ਼ਸਤਰਨ ਕੀ ਵਿਦਿਆ ਮਤਵੰਤੇ
ਸੰਗੋਸ਼ਾ ਜੀਤ ਮਲ ਮਾਰੀ ਚੰਦ ਗੁਲਾਬ ਚੰਦ ਉਹ ਬੜੇ ਸ਼ਸਤਰ ਵਿਦਿਆ ਦੇ ਧਾਰਨੀ ਯੋਧੇ ਹਨ
ਨੰਦ ਚੰਦ ਹੈ ਏਕ ਦੀਵਾਨ
ਇੱਕ ਗੁਰੂ ਘਰ ਦਾ ਦੀਵਾਨ ਹੈ ਨੰਦ ਚੰਦ ਉਹ ਵੀ ਬੜਾ ਸੂਰਬਾ ਹੈ
ਸੋ ਪੀ ਰਾਖੇ ਲੜ ਬੇਮਾਨ
ਉਹ ਵੀ ਲੜਨ ਦਾ ਬੜਾ ਗਰੂਰ ਰੱਖਦਾ ਹੈ
ਦਇਆ ਰਾਮ ਪ੍ਰੋਹਤ ਦਿਜ ਸੋਈ
ਉਹਨਾਂ ਦੇ ਘਰ ਦਾ ਬਾਹਮਣ ਸਿੱਖ ਹੈ ਉਹਦਾ ਨਾਮ ਹੈ ਦਇਆ ਰਾਮ ਉਹ ਬਾਹਮਣ ਦੇ ਨਾਂ ਹਾਲਾਂਕਿ ਬ੍ਰਾਹਮਣ ਲੜਦਾ ਨਹੀਂ ਪਰ ਉਹ ਬੜਾ ਦਲੇਰ ਹੈ ਬੜਾ ਸ਼ਸਤਰਧਾਰੀ ਯੋਧਾ ਹੈ
ਅਪਰ ਨਬੀਰ ਬਿਲੋਕੇ ਕੋਈ
ਬਸ ਇਹਨਾਂ ਤੋਂ ਇਲਾਵਾ 8-10 ਯੋਧੇ ਹੋਣਗੇ ਬਾਕੀ ਤਾਂ ਸਾਰੇ ਕੰਮੀ ਕਮੀਨ ਨੀਵੀਆਂ ਜਾਤੀਆਂ ਬਰਾਦਰੀਆਂ ਦੇ ਲੋਕ ਉਹ ਇਕੱਠੇ ਕਰਕੇ ਉਹਨਾਂ ਨੇ ਫੌਜ ਬਣਾਈ ਆ ਉਹ ਕੀ ਲੜਨਗੇ ਸਾਡੇ ਸਾਹਮਣੇ
ਕਨੇ ਫਕੀਰ ਨਾ ਰਨ ਕੋ ਆਵੇ
ਫਿਰ ਉੱਥੇ ਸਾਧ ਬੜੇ ਫਿਰਦੇ ਨੇ ਉਦਾਸੀ ਫਕੀਰ ਉਹਨਾਂ ਨੇ ਕੀ ਲੜਨਾ ਜੰਗ ਦੇ ਮੈਦਾਨ ਵਿੱਚ
ਬੈਠੇ ਨਿਤ ਕੜਾਹ ਕੋ ਖਾਵੇ
ਉਹਦਾ 2-2 ਕਿਲੋ ਰੋਜ਼ ਬਹਿ ਕੇ 4-4 ਸੇਰ ਕੜਾਹ ਖਾਣ ਵਾਲੇ ਢਿੱਡ ਮੋਟਿਆਂ ਵਾਲੇ ਨੇ ਉਹਨਾਂ ਨੇ ਕੀ ਲੜਨਾ ਹੈ
ਇਹ ਸੈਨਾ ਸੰਗੀ ਲਿਓ ਜਾਨ
ਉਹਨਾਂ ਸੰਗੀ ਜਾਣੋ ਹੀ ਨਾ ਉਹਨਾਂ ਨੂੰ ਆਹ ਸੈਨਾ ਉਹਨਾਂ ਦੀ ਜਿਹੜੀ ਤੁਹਾਨੂੰ ਦੱਸੀ ਆ ਉੱਪਰ
ਜੋ ਮੈਂ ਤੁਮ ਸੋ ਕੀਨ ਬਖਾ
ਜਿਹੜੀ ਅਸੀਂ ਇਹ ਤੁਹਾਨੂੰ ਦੱਸੀ ਆ ਕਈ ਬਰਾਦਰੀਆਂ ਦੀ ਸੈਨਾ ਉਹਨਾਂ ਨੇ ਇਕੱਠੀ ਕੀਤੀ ਹੋਈ ਹੈ
ਤੁਮ ਅਰ ਤੁਮਰੋ ਦਲ ਕਿਤ ਰਹੋ
ਫਤਿਹ ਸ਼ਾਹ ਤੇਰਾ ਦਲ ਤੇ ਤੂੰ ਜਿੱਥੇ ਰਹੇਗਾ
ਹਮ ਹੀ ਕਨੇ ਹਤਨ ਕੋ ਲਹੋ
ਤੁਹਾਨੂੰ ਤੇ ਲੜਨਾ ਹੀ ਨੀ ਪੈਣਾ ਅਸੀਂ ਇਕੱਲੇ ਹੀ ਬਥੇਰੇ ਆ ਲੜਨ ਵਾਸਤੇ
ਫਤਿਹ ਖੁਦਾਏ ਸੁਗਮ ਤੁਝ ਦਈ
ਇਹ ਤਾਂ ਫਤਿਹ ਰੱਬ ਨੇ ਖੁਦਾ ਨੇ ਤੁਹਾਨੂੰ ਸੌਖੇ ਢੰਗ ਨਾਲ ਹੀ ਦੇ ਦਿੱਤੀ ਹੈ
ਭੀਮ ਚੰਦ ਨੇ ਪ੍ਰਾਪਤ ਪਈ
ਜਿਹੜੀ ਫਤਿਹ ਰਾਜੇ ਭੀਮ ਚੰਦ ਨੂੰ ਨਹੀਂ ਮਿਲੀ
ਜੇਕਰ ਦੇਖੋ ਗੁਰੂ ਖਜ਼ਾਨਾ
ਉਹ ਫਤਿਹ ਤੈਨੂੰ ਮਿਲ ਗਈ ਜੇ ਤੂੰ ਗੁਰੂ ਘਰ ਦੇ ਖਜ਼ਾਨੇ ਵੱਲ ਵੇਖੇ
ਦੇਸ਼ਾਂਤਰ ਕੀ ਵਸਤੂ ਨਾਨਾ
ਖਜ਼ਾਨੇ ਚ ਕਿੰਨਾ ਕੁਝ ਹੈ ਉਹ ਦੱਸਿਆ ਹੀ ਨਹੀਂ ਜਾ ਸਕਦਾ, ਦੇਸ਼ਾਂ ਦੇਸ਼ਾਂਤਰਾਂ ਦਾ ਖਜ਼ਾਨਾ ਹੈ।
ਜੋ ਸ਼ਾਹਨ ਕੋ ਪ੍ਰਾਪਤ ਨਾਹੀ,
ਜਿਹੜੀਆਂ ਚੀਜ਼ਾਂ ਰਾਜਿਆਂ ਬਾਦਸ਼ਾਹਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀਆਂ।
ਅਪਰ ਕਹਾ ਨਰ ਪਾਵਤ ਤਾਈ,
ਆਮ ਸਧਾਰਨ ਬੰਦੇ ਨੂੰ ਤਾਂ ਕੀ ਮਿਲਦੀਆਂ ਹਨ।
ਤਰੇ ਰਜਤ ਪਣ ਅਨਗਨ ਜਾਂ,
ਉਹ ਖਜ਼ਾਨਾ ਗੁਰੂ ਜੀ ਦੇ ਪਾਸ ਹੈ।
ਤੀਰਗ ਦਿਨਾਰਨ ਗਨ ਚਾਹ,
ਸੋਨੇ ਦੀਆਂ ਸ਼ਰਫੀਆਂ ਜਵਾਹਰਾਤ ਸੋਨਾ ਚਾਂਦੀ ਖਬਰੇ ਕਿੰਨਾ ਕੁਝ ਹੈ।
ਵਸਤਰ ਵਿਭੂਖਣ ਕਿਆ ਗਿਨ ਕਹੋ,
ਵਸਤਰਾਂ ਦੀ ਤੇ ਗਹਿਣਿਆਂ ਦੀ ਕੋਈ ਗਿਣਤੀ ਨਹੀਂ।
ਲੱਖੋ ਧਨ ਕੀ ਕੀਮਤ ਲਾ,
ਲੱਖਾਂ ਰੁਪਈਏ ਦਾ ਧਨ ਖਰਚ ਕੇ ਉਹ ਵਸਤਰ ਮਿਲਦੇ ਹਨ।
ਸੋ ਸਭ ਲੂਟੋ ਭਰੇ ਖਜ਼ਾਨੇ,
ਭਰੇ ਖਜ਼ਾਨੇ ਸਾਰੇ ਲੁੱਟ ਲਏ ਜਾਣਗੇ।
ਜਰੇ ਜਵਾਹਰ ਅਜਬ ਮਾਨੇ,
ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ ਅਜਬ।
ਤੁਮ ਤੇ ਹਮ ਨਾ ਚਾਕਰੀ ਲੈ,
ਫਤਿਹ ਸ਼ਾਹ ਅਸੀਂ ਤੇਰੇ ਕੋਲੋਂ ਕੋਈ ਚਾਕਰੀ ਕੋਈ ਤਨਖਾਹ ਨਹੀਂ ਲੈਣੀ।
ਲੂਟੇ ਆਪਣੀ ਕਿਸੋ ਨਾ ਦੇ,
ਬਸ ਉਹ ਜਿਹੜੀ ਲੁੱਟ ਅਸੀਂ ਕਰਨੀ ਆ ਉਹ ਨੀ ਅਸੀਂ ਕਿਸੇ ਨੂੰ ਦੇਣੀ, ਉਹ ਸਾਡੀ ਹੋਵੇਗੀ, ਉਹ ਅਸੀਂ ਤੇਰੇ ਕੋਲੋਂ ਲਿਖਤ ਕਰਵਾ ਲਈ ਹੈ।
ਕਰਕੇ ਮਾਰਨ ਮਰਨ ਮਾਨਾ,
ਅੱਗੇ ਜਾ ਕੇ ਮਰਨਾ ਜਾਂ ਮਾਰਨਾ ਅਸੀਂ ਕਰਾਂਗੇ।
ਲੈਹੇ ਗੁਰ ਕੋ ਲੂਟ ਖਜ਼ਾਨਾ,
ਔਰ ਗੁਰੂ ਕਾ ਖਜ਼ਾਨਾ ਅਸੀਂ ਲੁੱਟਾਂਗੇ।
ਪੁੱਤਰ ਪੋਤਰੇ ਤੱਕ ਰੁਜ਼ਗਾਰਾ,
ਸਾਡੇ ਪੁੱਤਰ ਪੋਤਰੇ ਵੀ ਵਿਹਲੇ ਬਹਿ ਕੇ ਖਾਣਗੇ, ਉਹਨਾਂ ਨੂੰ ਕੰਮ ਨਹੀਂ ਕਰਨਾ ਪਵੇਗਾ।
ਜਾਨ ਗੁਰੂ ਸੰਗ ਕੀਨ ਵਿਗਾੜ,
ਇਹੀ ਜਾਣ ਕੇ ਅਸੀਂ ਗੁਰੂ ਜੀ ਨਾਲ ਵਿਗਾੜ ਕਰਕੇ ਆਏ ਹਾਂ।
ਤੁਮਲੇ ਫਤਿਹ ਦਰਬਲੇ ਹਮਈ,
ਤੁਹਾਨੂੰ ਫਤਿਹ ਮਿਲੇਗੀ, ਧਨ ਸਾਡਾ ਹੋਵੇਗਾ, ਪੈਸਾ ਸਾਡਾ ਜਿਹੜਾ ਅਸੀਂ ਲੁੱਟਾਂਗੇ, ਫਤਿਹ ਤੁਹਾਡੀ ਹੋਵੇਗੀ ਕਿ ਫਤਿਹ ਸ਼ਾਹ ਜੰਗ ਚ ਜਿੱਤਿਆ।
ਲੜਨ ਵਿਖੇ ਆਏ ਇਮ ਸਮਈ,
ਅਸੀਂ ਤੁਹਾਡੇ ਨਾਲ ਬਰਾਬਰ ਲੜਨ ਆਏ ਹਾਂ।
ਫਤਿਹ ਸ਼ਾਹ ਸੁਨ ਅਤਹਰ ਖਾਏ,
ਫਤਿਹ ਸ਼ਾਹ ਬੜਾ ਖੁਸ਼ ਹੋਇਆ,
ਮਨੋ ਗੁਰੂ ਕੋ ਜੈ ਕਰ ਆਇਓ,
ਜਿਵੇਂ ਨੇ ਜਿੱਤ ਪ੍ਰਾਪਤ ਕਰ ਲਈ ਹੋਵੇ।
ਲੜਬੇ ਹੇਤ ਮਹਾ ਉਤਸ਼ਾਹ,
ਲੜਨ ਦਾ ਬੜਾ ਉਤਸ਼ਾਹ ਫਤਿਹ ਸ਼ਾਹ ਵਿੱਚ ਜਾਗਿਆ।
ਭੀਖਣ ਖਾਨ ਰਾਖ ਨਿਜ ਪਾਹਾ,
ਭੀਖਣ ਖਾਨ ਨੂੰ ਆਪਣੇ ਕੋਲ ਰੱਖ ਲਿਆ, ਤੇ ਜਿਵੇਂ ਗੁਰੂ ਪਾਤਸ਼ਾਹ ਨਾਲ ਲੜਨ ਦੀ ਤਿਆਰੀ ਕਰ ਰਿਹਾ, ਉਧਰ ਗੁਰਦੇਵ ਜੀ ਤਿਆਰੀਆਂ ਕਰ ਰਹੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੇ ਸਦਾ ਬਵੇਕ,
ਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਠਾਕੁਰ ਹੋ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਪਾਨਿਦ ਦਿਆਲ,
ਇੱਕ ਅੱਖਰ ਹਰ ਬਨ ਬਸਤ,
ਨਾਨਕ ਹੋ ਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦ,
ਪਾਰੀ ਉਤਾਰ ਨਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦ,
ਪਾਰੀ ਉਤਾਰ ਨਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।